1746 ਦਾ ਛੋਟਾ ਘੱਲੂਕਾਰਾ 1762 ਦਾ ਵੱਡਾ ਘੱਲੂਘਾਰਾ ਅਸੀਂ ਯਾਦ ਕਰਦੇ ਹਾਂ, ਕਿਵੇਂ 1984 ਦਾ ਘੱਲੂਘਾਰਾ ਵੀ ਸਿੱਖ ਇਤਿਹਾਸ 'ਚੋਂ ਕਦੀ ਮਿਟੇਗਾ ਨਹੀਂ। ਸੋ ਹਰ ਸਾਲ ਆਪਾਂ ਇਹ ਮਨਾਉਂਦੇ ਹਾਂ। ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਉੱਤੇ ਬੜੇ ਉਪਕਾਰ ਕਰਕੇ ਜੋ ਸਾਨੂੰ ਗੁਰਬਾਣੀ ਦਾ ਇੱਕ ਖਜ਼ਾਨਾ ਬਖਸ਼ਿਆ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਣਾਇਆ, ਉਹਦੀ ਕਥਾ ਸ਼ੁਰੂ ਹੋਈ ਹੈ। ਅਗਲੇ ਹਫ਼ਤੇ ਜਿਵੇਂ ਸੋਢੀ ਸਾਹਿਬ ਦੱਸ ਰਹੇ ਸਨ, ਮਹਾਰਾਜ ਦਾ ਸ਼ਹੀਦੀ ਦਿਹਾੜਾ ਵੀ ਆਪਾਂ ਮਨਾਉਣਾ, ਅਤੇ ਕਥਾ ਵੀ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਉਹ ਹੀ ਚੱਲ ਰਹੀ ਹੈ ਜਿਹੜੀ ਸਭ ਤੋਂ ਵਿਸ਼ੇਸ਼ ਉਹਨਾਂ ਨੇ ਕਿਰਪਾ ਕੀਤੀ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਣਾਇਆ। ਕੰਮ ਤਾਂ ਮਹਾਰਾਜ ਨੇ ਬਹੁਤ ਹੀ ਸਾਰਾ ਜ਼ਿੰਦਗੀ ਜੀਵਨ ਹੀ ਪਰਉਪਕਾਰ 'ਤੇ ਲਾ ਦਿੱਤਾ, ਪਰ ਜਿਹੜਾ ਸਭ ਤੋਂ ਵੱਡਾ ਗੁਰੂ ਅਰਜਨ ਦੇਵ ਜੀ ਨੇ ਸਾਡੇ ਭਲੇ ਲਈ ਕੰਮ ਕੀਤਾ, ਉਹ ਮਹਾਰਾਜ ਦਾ ਸਰੂਪ ਗੁਰੂ ਗ੍ਰੰਥ ਸਾਹਿਬ ਦਾ ਲਿਖਵਾਇਆ। ਇਹੋ ਜਿਹਾ ਕੰਮ ਹੈ ਵੀ ਕਦੀ ਮਿਟ ਨਹੀਂ ਸਕਦਾ, ਅਤੇ ਉਹਦੇ ਕਰਕੇ ਦੁਨੀਆਂ ਵਿੱਚ ਸਿੱਖ ਜਿੱਥੇ ਵੀ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ 'ਚ ਸੁੱਖ ਲੈ ਰਹੇ ਨੇ, ਆਨੰਦ ਮਾਣ ਰਹੇ ਨੇ। ਗੁਰੂ ਮਹਾਰਾਜ ਪੋਥੀਆਂ ਲੈ ਆਏ ਸਨ, ਅਤੇ ਫਿਰ ਮਹਾਰਾਜ ਨੇ ਜਗ੍ਹਾ ਦੀ ਚੋਣ ਕੀਤੀ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਰਾਮਸਰ ਹੈ। ਬਾਬਾ ਦੀਪ ਸਿੰਘ ਦੇ ਸ਼ਹੀਦੀ ਸਥਾਨ ਅਤੇ ਵਿਵੇਕਸਰ ਦੇ ਵਿਚਕਾਰ ਛੋਟਾ ਜਿਹਾ ਇੱਕ ਪਾਣੀ ਦਾ ਜਲ ਦਾ ਕੁੰਡ ਸੀ, ਸਰੋਵਰ ਸੀ, ਪੁਰਾਤਨ ਸਤਯੁਗ ਦੇ ਸਮੇਂ ਦਾ ਬਿਲਕੁਲ ਇਕਾਂਤ ਥਾਂ ਸੀ। ਪਿੱਪਲ ਦੇ ਅਤੇ ਬੇਰੀਆਂ ਦੇ ਝੁੰਡ ਬੜੇ ਸਨ, ਹੁਣ ਤਾਂ ਬੇਰੀ ਇੱਕੋ ਹੀ ਰਹਿ ਗਈ, ਪਹਿਲਾਂ ਉੱਥੇ ਬੇਰੀਆਂ ਬੜੀਆਂ ਹੁੰਦੀਆਂ ਸੀ, ਪਿੱਪਲ ਵੀ ਖਤਮ ਹੋ ਗਏ, ਸ਼ਹਿਰ ਵੱਸ ਗਿਆ, ਬੜੀ ਸੰਘਣੀ ਆਬਾਦੀ ਹੈ। ਅੱਜ ਤੋਂ 400 ਸਾਲ ਪਹਿਲਾਂ ਉੱਥੇ ਖੁੱਲ੍ਹਾ ਜੰਗਲ ਸੀ, ਉੱਥੇ ਜਗ੍ਹਾ ਪਸੰਦ ਕੀਤੀ ਸਿੱਖਾਂ ਨੇ, ਸਫਾਈ ਕਰਕੇ 2 ਤੰਬੂ ਲਾਏ, ਬੜੇ ਸੋਹਣੇ ਬੇਲ ਬੂਟੇ, ਆਲੇ ਦੁਆਲੇ ਬਹੁਤ ਸੋਹਣਾ ਵਾਤਾਵਰਨ, ਜਿਵੇਂ ਕੋਈ ਬਗੀਚੀ ਦਾ ਹੀ ਨਹੀਂ ਹੈ, ਇੱਦਾਂ ਜਿਵੇਂ ਕੋਈ ਸੰਤਾਂ ਮਹਾਤਮਾ ਦੀ ਜੰਗਲਾਂ ਵਿੱਚ ਪੁਰਾਣੇ ਜ਼ਮਾਨੇ 'ਚ ਰਿਸ਼ੀਆਂ ਮੁਨੀਆਂ ਦੀ ਕੁਟੀਆਂ ਹੁੰਦੀ ਸੀ ਨਾ, ਇੱਦਾਂ ਦਾ ਉੱਥੇ ਮਾਹੌਲ ਬਣਾ, ਚੰਦਨ ਦੇ ਕੇਸਰ ਦਾ ਛਿੜਕਾਓ ਕਰਕੇ ਵਾਤਾਵਰਨ ਬੜਾ ਸੁਗੰਧਿਤ ਕਰ ਰਿਹਾ। ਗੁਰੂ ਮਹਾਰਾਜ ਦਾ ਆਸਣ ਅਤੇ ਭਾਈ ਗੁਰਦਾਸ ਜੀ ਦਾ ਆਸਣ ਉੱਥੇ ਲਵਾਇਆ ਗਿਆ, ਸਾਰੀ ਤਿਆਰੀ ਭਾਈ ਗੁਰਦਾਸ ਜੀ ਕਰਾ ਕੇ ਅਤੇ ਗੁਰੂ ਅਰਜਨ ਦੇਵ ਜੀ ਨੂੰ ਖਬਰ ਦੇਣ ਆਏ। ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਨਾਲ ਸਭ ਤਿਆਰੀ ਹੋ ਗਈ। ਇਹ ਸੁਣ ਕੇ ਗੁਰੂ ਸਾਹਿਬ ਜੀ ਪੋਥੀਆਂ ਲੈ ਕੇ ਥੜੇ ਸਾਹਿਬ ਤੋਂ ਉੱਧਰ ਨੂੰ ਕਿਵੇਂ ਗਏ ਨੇ, ਪੋਥੀਆਂ ਦਾ ਕਿੰਨਾ ਸਤਿਕਾਰ ਕਰ ਰਹੇ ਨੇ, ਪੋਥੀਆਂ ਕਿੰਨੇ ਅਦਬ ਨਾਲ ਲੈ ਕੇ ਗਏ ਨੇ, ਜਿਹੜੀਆਂ ਬਾਬੇ ਮੋਹਣ ਵਾਲੀਆਂ ਗੁਰੂ ਅਮਰਦਾਸ ਸਾਹਿਬ ਜੀ ਦੀ ਪੋਥੀਆਂ ਹਨ, ਗੋਇੰਦਵਾਲ ਸਾਹਿਬ ਤੋਂ ਆਈਆਂ, ਗੁਰੂ ਸਾਹਿਬ ਉੱਥੇ ਲੈ ਕੇ ਗਏ। ਪਿਆਰ ਨਾਲ ਸੁਣੋ ਸਾਰੀ ਸੰਗਤ, ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸੁਣ ਸ਼੍ਰੀ ਅਰਜਨ ਸਭ ਪੋਥੀ ਨਾ।
ਭਾਈ ਗੁਰਦਾਸ ਜੀ ਕੋਲੋਂ ਸਥਾਨ ਦੀ ਤਿਆਰੀ ਦੀ ਖਬਰ ਸੁਣ ਕੇ ਗੁਰੂ ਅਰਜਨ ਦੇਵ ਜੀ ਨੇ ਸਾਰੀਆਂ ਪੋਥੀਆਂ
ਦੇਖ ਮਨੇ ਉਤਸ਼ਾਹ ਹੋ ਸੋ ਕੀ
ਪਾਲਕੀ ਵਿੱਚ ਰੱਖ ਕੇ ਉੱਧਰ ਨੂੰ ਚਾਲਾ ਪਾ ਦਿੱਤਾ ਹੈ, ਜਿੱਥੇ ਗੁਰਦੁਆਰਾ ਸ੍ਰੀ ਰਾਮਸਰ, ਜਿੱਥੇ ਪੋਥੀਆਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਹੋਣੀ ਹੈ।
ਖਾਸੇ ਕੋ ਉਚਵਾਏ ਚਲੇ ਹੈ,
ਪਾਲਕੀ ਸਾਹਿਬ ਨੂੰ ਸਿੱਖ ਮੋਢਿਆਂ ਤੇ ਚੁੱਕ ਕੇ ਲੈ ਚੱਲੇ ਨੇ,
ਦੋਹੇ ਦਿਸ਼ ਸੁੰਦਰ ਝਮਰ ਢੁੱਲੇ ਹੈ,
ਦੋਵੇਂ ਪਾਸੇ ਸੋਹਣੇ ਚੌਲ ਝੁੱਲਦੇ ਨੇ,
ਮੁਕਤਾ ਗਨ ਪਰ ਮਨ ਹੋ ਮਰਾਲ,
ਏਦਾਂ ਲੱਗਦਾ ਜਿਵੇਂ ਮੋਤੀਆਂ ਦੇ ਹੰਸ ਮੰਡਰਾ ਰਹੇ ਹੋਣ,
ਉਡਤ ਭ੍ਰਮਤ ਨਿਕਟ ਨਾ ਡਰ ਨਾਲ,
ਤੇ ਚੌਰ ਏਦਾਂ ਮਹਾਰਾਜ ਦੀਆਂ ਪੋਥੀਆਂ ਤੇ ਹੁੰਦੇ ਹਨ,
ਸਿੱਖ ਸੰਗਤ ਲੈ ਫੁੱਲਣ ਮਾਲਾ,
ਗੁਰੂ ਕੇ ਸਿੱਖ ਫੁੱਲਾਂ ਦੀਆਂ ਮਾਲਾ ਲੈ ਕੇ, ਫੁੱਲਾਂ ਦੇ ਹਾਰ ਲੈ ਕੇ ਆਏ ਨੇ ਅੰਮ੍ਰਿਤਸਰ ਵਾਸੀ, ਤੇ ਪਾਲਕੀ ਸਾਹਿਬ ਤੇ ਨਵੇਂ ਫੁੱਲ ਚੜ੍ਹਾ ਰਹੇ ਨੇ, ਫੁੱਲਾਂ ਦੀ ਵਰਖਾ ਕਰ ਰਹੇ ਨੇ, ਜਿਹੜੀ ਪਾਲਕੀ 'ਚ ਗੁਰਬਾਣੀ ਦੀਆਂ ਪੋਥੀਆਂ ਜਾ ਰਹੀਆਂ ਹਨ। ਸਿੱਖਾਂ ਨੇ ਫੁੱਲਾਂ ਦੀਆਂ ਮਾਲਾ ਪਾਲਕੀ ਦੇ ਆਲੇ ਦੁਆਲੇ ਲਟਕਾ ਦਿੱਤੀਆਂ ਨੇ, ਪਾਲਕੀ ਫੁੱਲਾਂ ਨਾਲ ਲੱਦ ਦਿੱਤੀ ਹੈ।
ਧੂਪ ਦੁਖਾਵਤ ਜਾਤ ਅਗਾਰੀ,
ਅੱਗੇ ਅੱਗੇ ਧੂਪ ਦੁਖਾਉਂਦੇ ਹੋਏ ਸੁਗੰਧੀ ਕਰਦੇ ਹੋਏ ਸਿੱਖ ਜਾ ਰਹੇ ਨੇ,
ਧੁਨ ਮਿਲੇ ਜੈ ਜੈਕਾਰ ਉਚਾਰੀ,
ਧੂਪ ਦੁਖਾਉਂਦੇ ਨੇ ਤੇ ਸੰਖ ਵਜਾਉਂਦੇ ਨੇ, ਜੈ ਜੈਕਾਰ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਦੇ ਨਾਮ ਦੇ ਜੈਕਾਰੇ ਗਾਉਂਦੇ ਨੇ।
ਬਹੁਤ ਭਇਓ ਸੰਖਨ ਕੋ ਛੋਰਾ,
ਔਰ ਬਹੁਤ ਸਾਰੇ ਸੰਖ ਨਫੀਰੀਆਂ ਤੁਰਲੀਆਂ ਰਣ ਸਿੰਘੇ ਵੱਜ ਰਹੇ ਨੇ,
ਪਰ ਹੈ ਕਿ ਕੀਰਤਨ ਮਿਲ ਮਿਲ ਜੋਰਾ।
ਬੜੇ ਜ਼ੋਰ ਨਾਲ ਸਿੱਖ ਕੀਰਤਨ ਕਰਦੇ ਨੇ, ਜੋਟੀਆਂ ਨਾਲ ਸ਼ਬਦ ਪੜ੍ਹਦੇ ਨੇ। ਧਨ ਧਨ ਹਮਾਰੇ ਭਾਗ, ਘਰ ਆਇਆ ਫਿਰ ਮੇਰਾ ਸੋਹੇ ਬੰਕ ਦੁਆਰ, ਸਗਲਾ ਬਨ ਹਰਾ। ਪ੍ਰਿਆ ਕੀ ਸੋਭ ਸੁਹਾਵਨੀ ਨੀਕੀ, ਹਾ ਹਾ ਹੂ ਹੂ ਗੰਧਰਵ ਅਪਸਰਾ, ਅਨੰਦ ਮੰਗਲ ਧੁਨ ਗਾਵਨੀ ਨੀਕੀ। ਇਹੋ ਜਿਹੇ ਸ਼ਬਦ ਬੜੇ ਪ੍ਰੇਮ ਨਾਲ ਸਿੱਖ ਪੜ੍ਹਦੇ ਨੇ। ਹਾਂਜੀ,
ਤਬ ਮੇਰੇ ਸੰਗ ਨਫੀਰਾ।
ਨਿੱਕੇ ਨਿੱਕੇ ਨਗਾਰੇ, ਛੋਟੇ ਨਗਾਰੇ ਜਿਹੜੇ ਬੜੀ ਮਿੱਠੀ ਆਵਾਜ਼ 'ਚ ਵੱਜਦੇ ਨੇ, ਨਫੀਰੀ ਨਾਲ ਮਿਲਾ ਕੇ। ਸ਼੍ਰੀ ਹਜ਼ੂਰ ਸਾਹਿਬ ਜਾਓ, ਉੱਥੇ ਸਵੇਰੇ 8 ਤੋਂ 9 ਵਜੇ ਦਾ ਇੱਕ ਘੰਟਾ ਅਜੇ ਤੱਕ ਵੀ ਉਹ ਵੱਜਦੇ ਨੇ। ਪਹਿਲਾਂ 1957 ਤੱਕ ਸ਼੍ਰੀ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੇ ਬਾਹਰ ਵੱਜਿਆ ਕਰਦੇ ਸੀ। ਭਾਈ ਵੀਰ ਸਿੰਘ ਜੀ ਨੇ ਲਿਖਿਆ ਵੀ ਸਾਡੇ ਦੇਖਦਿਆਂ ਹੁਣੇ ਹੁਣੇ ਬੰਦ ਹੋਏ। ਸਾਧ ਸੰਗਤ ਜੀ, ਉਹ ਪੁਰਾਤਨ ਮਰਯਾਦਾ ਸੀ, ਜਿੱਥੇ ਡਿਉਡੀ ਸਾਹਿਬ ਹੈ, ਬੇਰ ਸਾਹਿਬ ਹੈ, ਦਾਛੀ ਬੇਰੀ, ਉਹਦੇ ਲਾਗੇ ਬੈਠ ਕੇ ਛੋਟੇ ਛੋਟੇ ਨਗਾਰੇ, ਜਿੱਦਾਂ ਤਬਲੇ ਦੀ ਡੁੱਗੀ ਹੁੰਦੀ ਹੈ, ਐਡਾ ਸਾਰਾ ਨਗਾਰਾ ਦੋ ਹੁੰਦੇ ਨੇ, ਅਤੇ ਨਾਲ ਉਹਦੇ ਇੱਕ ਨਫੀਰੀ ਵੱਜਦੀ ਹੈ ਸ਼ਹਿਨਾਈ ਵਰਗੀ, ਉਹਦਾ ਬੜਾ ਹੀ ਸੋਹਣਾ ਮਿੱਠਾ ਵਾਰ, ਉਹ ਖੁਸ਼ੀ ਦਾ ਪ੍ਰਤੀਕ ਹੁੰਦਾ। ਰਾਜਿਆਂ ਮਹਾਰਾਜਿਆਂ ਦੇ ਬੂਹੇ 'ਤੇ ਪਹਿਲਾਂ ਵੱਜਿਆ ਕਰਦੇ ਸੀ, ਫਿਰ ਗੁਰੂ ਅਰਜਨ ਦੇਵ ਜੀ ਨੇ ਗੁਰੂ ਰਾਮਦਾਸ ਦੇ ਬੂਹੇ 'ਤੇ ਵਜਾਉਣੇ ਸ਼ੁਰੂ ਕੀਤੇ ਕਿ ਇਹ ਵੀ ਪਾਤਸ਼ਾਹ ਦੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਦਾ ਦਰਬਾਰ ਹੈ। ਸੋ ਉਹ ਸਹਿਨਾਈਆਂ ਜਿਹੜੀਆਂ ਮਨ ਦੇ ਵਿੱਚ ਚਾਹ ਅਤੇ ਉਤਸ਼ਾਹ ਪੈਦਾ ਕਰਦੀਆਂ ਨੇ, ਉਹ ਸ੍ਰੀ ਦਰਬਾਰ ਸਾਹਿਬ ਤੋਂ ਲੈ ਕੇ ਸਿੱਖ ਵਜਾਉਂਦੇ ਵਜਾਉਂਦੇ ਸ਼ਬਦ ਪੜ੍ਹਦੇ ਹੋਏ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਨਾਲ ਜਾ ਰਹੇ ਨੇ।
ਪੰਜਾਬਨ
ਬੜੀ ਭੀੜ, ਉਹ ਸੈਨਾਈਆਂ ਨੂੰ ਸੁਣ ਕੇ ਸੰਗਤਾਂ ਆ ਗਈਆਂ, ਜਿਹੜੇ ਘਰਾਂ ਵਿੱਚ ਸੀ ਉਹ ਵੀ ਨਿਕਲ ਆਏ ਵੀ ਚਲੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਪੋਥੀਆਂ ਦੇ ਨਾਲ ਆਪਾਂ ਯਾਤਰਾ 'ਚ ਸ਼ਾਮਿਲ ਹੋਈਏ।
ਹਾਂਜੀ, ਉਤਸ਼ਾਹ ਕਰਤ ਗੁਰ ਚਾਂਦੇ।
ਇਸ ਤਰ੍ਹਾਂ ਬੜੇ ਉਤਸ਼ਾਹ ਦੇ ਨਾਲ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਚੱਲੇ।
ਕਮਨੇ ਸਿੱਖ ਸੋ ਪ੍ਰੇਮ ਮਸਾਲੇ।
ਬੜੇ ਪ੍ਰੇਮ ਨਾਲ ਸਿੱਖ ਪਹੁੰਚੇ ਹਨ ਉਸ ਜਗ੍ਹਾ 'ਤੇ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ। ਹਾਂਜੀ,
ਸਨੇ ਸਨੇ ਸਥਾਨ ਪਹੁੰਚੇ।
ਹੌਲੇ ਹੌਲੇ ਤੁਰਦੇ, ਸ਼ਬਦ ਪੜ੍ਹਦੇ, ਪਿਆਰ ਨਾਲ ਬਾਣੀ ਦੀਆਂ ਪੋਥੀਆਂ ਨੂੰ ਮੋਢੇ 'ਤੇ ਪਾਲਕੀ ਨੂੰ ਚੁੱਕਿਆ ਹੋਇਆ, ਫੁੱਲਾਂ ਦੀ ਵਰਖਾ ਕਰਦੇ ਨੇ। ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਇਸ ਤਰ੍ਹਾਂ ਸੰਗਤਾਂ ਜਪਦੀਆਂ, ਵਾਹਿਗੁਰੂ ਦਾ ਸਿਮਰਨ ਕਰਦੀਆਂ, ਸ਼ਬਦ ਪੜ੍ਹਦੀਆਂ ਹੋਈਆਂ ਪਹੁੰਚੀਆਂ ਨੇ। ਹਾਂਜੀ,
ਚਲ ਤਲ ਸਦਲ ਚੁਲਤ ਜਹਿ ਉੱਚੇ।
ਬੜੇ ਬੜੇ ਵੱਡੇ ਪਿੱਪਲ ਦੇ ਦਰਖਤ ਹਨ, ਪੁਰਾਤਨ ਸਮੇਂ ਤੋਂ ਖੜ੍ਹੇ ਹਨ। ਪਿੱਪਲਾਂ ਦੀ ਛਾਂ ਬੜੀ ਮਿੱਠੀ ਅਤੇ ਠੰਡੀ ਹੋਇਆ ਕਰਦੀ ਹੈ ਅਤੇ ਸੰਘਣੀ ਹੋਇਆ ਕਰਦੀ ਹੈ। ਹੁਣ ਤਾਂ ਸਾਧ ਸੰਗਤ ਜੀ, ਪੰਜਾਬ ਦੇ ਵਿੱਚ ਵੀ ਲੋਕਾਂ ਨੇ ਉਹ ਦਰਖਤ ਪਿੱਪਲ ਟਾਹਲੀਆਂ ਅਤੇ ਸਾਧ ਸੰਗਤ ਜੀ ਬੇਰੀਆਂ ਰਹਿਣ ਨਹੀਂ ਦਿੱਤੀਆਂ। ਅੰਮ੍ਰਿਤਸਰ ਤਾਂ ਬਹੁਤ ਬੇਰੀਆਂ ਸੀ ਪੁਰਾਤਨ ਸਮੇਂ, ਜਿੱਥੇ ਸ੍ਰੀ ਦਰਬਾਰ ਸਾਹਿਬ 3 ਬੇਰੀਆਂ ਹੀ ਰਹਿ ਗਈਆਂ। ਪਹਿਲਾਂ ਹੋਰ ਵੀ ਬੇਰੀਆਂ ਹੁੰਦੀਆਂ ਸੀ, ਇੱਕ ਦੁੱਖ ਭੰਜਨੀ ਬੇਰੀ ਹੈ, ਇੱਕ ਬਾਬਾ ਬੁੱਢਾ ਸਾਹਿਬ ਜੀ ਵਾਲੀ ਬੇਰ ਸਾਹਿਬ ਹੈ, ਇੱਕ ਲਾਚੀ ਬੇਰ, ਅਤੇ ਪੁਰਾਤਨ ਸਮੇਂ ਹੋਰ ਵੀ ਇਤਿਹਾਸ 'ਚ ਮਿਲਦਾ ਜ਼ਿਕਰ ਆਉਂਦਾ। ਅਤੇ ਇਸੇ ਤਰ੍ਹਾਂ ਰਾਮਸਰ ਜਿੱਥੇ ਉੱਥੇ ਬੜੀਆਂ ਬੇਰੀਆਂ ਅਤੇ ਪਿੱਪਲ ਹੁੰਦੇ ਸਨ, ਉਹ ਪਿੱਪਲਾਂ ਦੇ ਛਾਵਾਂ ਵਿੱਚ ਗੁਰੂ ਸਾਹਿਬ ਜੀ ਪਹੁੰਚ ਗਏ। ਹਾਂਜੀ, ਬੜਾ ਸੋਹਣਾ ਸਥਾਨ ਬਣਿਆ ਹੋਇਆ, ਕੋਈ ਆਲੇ ਦੁਆਲੇ ਆਬਾਦੀ ਨਹੀਂ, ਕੋਈ ਰੌਲਾ ਨਹੀਂ, ਬੜੀ ਸ਼ਾਂਤੀ ਹੈ। ਪਿੱਪਲਾਂ ਦੀ ਅਤੇ ਬੇਰੀਆਂ ਦੀ ਇੱਕ ਬੜੀ ਵੱਡੀ ਝਿੜੀ ਜੀ ਹੈ, ਸਿੱਖਾਂ ਨੇ ਉਹ ਸਾਰੇ ਕੰਡੇ ਡੱਕੇ ਡੁੱਕੇ ਸਾਫ਼ ਕਰਕੇ, ਘਾਹ ਨੂੰ ਕੱਟ ਕੇ, ਫਿਰ ਜਗ੍ਹਾ ਨੂੰ ਸੁਹਾਗਾ ਫੇਰ ਕੇ, ਪੱਧਰਾ ਕਰਕੇ, ਕੜਾ ਫੇਰ ਕੇ, ਉਹਤੇ ਜਲ ਛਿੜਕ ਛਿੜਕ ਕੇ, ਫਿਰ ਜਲ ਤੋਂ ਬਾਅਦ ਉੱਤੇ ਗੁਲਾਬ ਜਲ ਛਿੜਕੇ ਵੀ ਸੁਗੰਧੀ ਖੁਸ਼ਬੋ ਆਵੇ, ਇਹੋ ਜਿਹਾ ਵਾਤਾਵਰਨ ਬਣਾ ਕੇ ਉਸ ਜਗ੍ਹਾ ਨੂੰ ਚੁਣਿਆ ਹੈ। ਸੱਚੇ ਪਾਤਸ਼ਾਹ ਪੋਥੀਆਂ ਲੈ ਕੇ ਉੱਥੇ ਪਹੁੰਚ ਗਏ ਹਨ।
ਲਪਟਾਂ ਛੁੱਟਦ ਅਧਿਕ ਮਹਿਕਾਰਾ।
ਹਾਂ, ਲਪਟਾਂ ਛੁੱਟਦੀਆਂ ਨੇ, ਮਹਿਕ ਆਉਂਦੀ, ਖੁਸ਼ਬੋ ਆਉਂਦੀ ਹੈ। ਇੰਨੇ ਪ੍ਰੇਮ ਨਾਲ ਸਿੱਖਾਂ ਨੇ ਚੰਦਨ ਕੇਸਰ ਘੋਲ ਘੋਲ ਕੇ ਤੰਬੂ ਦੇ ਵਿੱਚ ਛਿੜਕਿਆ ਹੋਇਆ। ਸਾਰੇ ਵੇਖ ਕੇ ਖੁਸ਼ ਹੋਏ ਵੀ ਬੜੇ ਪ੍ਰੇਮ ਨਾਲ ਭਾਈ ਗੁਰਦਾਸ ਜੀ ਨੇ ਤਿਆਰੀ ਕਰਵਾਈ, ਆਪ ਕੋਲ ਖੜ੍ਹ ਕੇ। ਭਾਈ ਗੁਰਦਾਸ ਜੀ ਜਿੰਨੇ ਦਿਨ ਉਹ ਸੇਵਾ ਚਲਦੀ ਦੀ ਕੋਲ ਖੜ੍ਹਦੇ, ਪਹਿਲਾਂ ਸੰਸਾਰ ਸਭ ਤੋਂ ਪਹਿਲਾਂ ਦੇ ਥੱਲਿਓਂ ਜ਼ਮੀਨ ਸਾਫ਼ ਕੀਤੀ, ਕਿਉਂਕਿ ਕੰਡੇ ਕੁੰਡੇ ਖਿਲਰੇ ਹੁੰਦੇ ਆ, ਉਹ ਸਾਰੇ ਕੰਡੇ ਡੱਕੇ ਘਾਹ ਪੱਤੇ ਪੁੱਤੇ ਸਾਫ਼ ਕੀਤੇ। ਫਿਰ ਕੋਈ ਜਗ੍ਹਾ ਉੱਚੀ ਨੀਵੀਂ ਵੀ ਹੁੰਦੀ ਕੁਦਰਤੀ ਸੀ, ਉਹਨੂੰ ਫਿਰ ਬਰਾਬਰ ਕੀਤਾ, ਬਰਾਬਰ ਕਰਕੇ ਫਿਰ ਪਾਣੀ ਪਾ ਕੇ ਉਹ ਮਿੱਟੀ ਬਿਠਾਈ ਉਹਦੇ 'ਤੇ, ਫਿਰ ਸੋਹਣਾ ਮਹਿਕ ਵਾਲਾ ਕੇਸਰ ਦਾ, ਚੰਦਨ ਦਾ, ਗੁਲਾਬ ਦਾ ਜਲ ਛਿੜਕ ਕੇ ਵੀ ਖੁਸ਼ਬੂ ਆਵੇ, ਤੰਬੂ ਬੜੇ ਸੁੰਦਰ ਲਾਏ। ਉਹ ਦੇਖ ਕੇ ਸੰਗਤਾਂ ਖੁਸ਼ ਹੋਈਆਂ ਨੇ ਵੀ ਭਾਈ ਗੁਰਦਾਸ ਜੀ ਨੇ ਤਿਆਰੀ ਬਹੁਤ ਵਧੀਆ ਕਰਵਾਈ ਹੈ, ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਲਿਖਿਆ ਜਾਣਾ। ਹਾਂਜੀ,
ਅੰਤਰ ਖਾਸਾ ਦੀਨ ਉਤਾਰੇ,
ਇੱਕ ਤੰਬੂ 'ਚ ਗੁਰੂ ਸਾਹਿਬ ਦੀ ਰਿਹਾਇਸ਼ ਹੋਣੀ ਹੈ, ਦੂਸਰੇ ਤੰਬੂ 'ਚ ਸਤਿਗੁਰਾਂ ਦੀ ਬਾਣੀ ਲਿਖੀ ਜਾਣੀ। ਜਿਹੜੇ ਤੰਬੂ ਦੇ ਵਿੱਚ ਬਾਣੀ ਲਿਖੀ ਜਾਣੀ ਹੈ ਉਸ ਦੇ ਵਿੱਚ ਪਾਲਕੀ ਸਾਹਿਬ ਦਾ ਉਤਾਰਾ ਕੀਤਾ ਗਿਆ ਹੈ।
ਖੁਸ਼ੀ ਕਰੀ ਉੱਪਰ ਗੁਰਦਾਸ,
ਗੁਰੂ ਅਰਜਨ ਦੇਵ ਜੀ ਬੜੇ ਖੁਸ਼ ਹੋਏ ਵੇਖ ਕੇ। ਭਾਈ ਗੁਰਦਾਸ ਨੂੰ ਮਹਾਰਾਜ ਕਹਿੰਦੇ, ਭਾਈ ਸਾਹਿਬ ਜੀ ਤੁਸੀਂ ਬੜੀ ਰੀਝ ਨਾਲ ਤਿਆਰੀ ਕਰਵਾਈ, ਤੁਸੀਂ ਬੜੀ ਸ਼ਰਧਾ ਨਾਲ, ਭਾਵਨਾ ਨਾਲ। ਕੋਈ ਵੀ ਕੰਮ ਜਦੋਂ ਭਾਵਨਾ ਨਾਲ ਹੁੰਦਾ ਹੈ, ਸ਼ੌਂਕ ਨਾਲ ਹੁੰਦਾ, ਉਹ ਸੋਹਣਾ ਹੁੰਦਾ। ਅਤੇ ਜਿੱਥੇ ਕੋਈ ਬੁੱਧਾ ਚੱਡੀ ਕਰੇ, ਮਜਬੂਰੀ ਬਸ ਕਰਨਾ ਪੈ ਗਿਆ ਕਹਿੰਦੇ, ਪਰ ਅੰਦਰ ਸ਼ੌਂਕ ਨਾ ਹੋਵੇ, ਉਹ ਕੰਮ ਸੋਹਣਾ ਨਹੀਂ ਹੋਇਆ ਕਰਦਾ। ਭਾਈ ਗੁਰਦਾਸ ਜੀ ਨੇ ਕੀਤਾ ਦਿਲ ਨਾਲ, ਗੁਰੂ ਅਰਜਨ ਸਾਹਿਬ ਖੁਸ਼ ਹੋਏ, ਕਹਿੰਦੇ ਭਾਈ ਸਾਹਿਬ ਤੁਸੀਂ ਕੋਈ ਕਸਰ ਨਹੀਂ ਛੱਡੀ, ਇੰਨਾ ਸੋਹਣਾ ਸਥਾਨ ਬਣਾਇਆ ਜਿੱਥੇ ਮਹਾਰਾਜ ਦੀ ਬਾਣੀ ਲਿਖਣੀ।
ਬੈਠੇ ਸਤਿਗੁਰ ਧਰੇ ਗੁਰਦਾਸ,
ਮਹਾਰਾਜ ਗੁਰੂ ਅਰਜਨ ਸਾਹਿਬ ਜੀ ਆਪਣੇ ਆਸਣ 'ਤੇ ਬੈਠ ਗਏ ਨੇ, ਬੜੇ ਪ੍ਰਸੰਨ ਨੇ, ਬੜੇ ਖੁਸ਼ ਨੇ। ਹਾਂਜੀ,
ਸਿੱਖ ਸੰਗਤ ਬੈਠੇ ਤੇ ਸਥਾਨ,
ਗੁਰੂ ਕੀਆਂ ਸੰਗਤਾਂ ਆਲੇ ਦੁਆਲੇ ਬੈਠੀਆਂ ਨੇ।
ਗੁਰਕੇ ਚੌਹਾਂ ਦੇ ਛਕੇ ਉਹ ਦੀਵਾਨ,
ਮਹਾਰਾਜ ਜੀ ਦੇ ਆਲੇ ਦੁਆਲੇ ਦੀਵਾਨ ਸੱਜ ਗਿਆ ਹੈ। ਹਾਂਜੀ,
ਸਮੁੱਖ ਸਥਾਨ ਨੰਬਰ ਕੁਛ ਨੀਰਾ,
ਸਾਧ ਸੰਗਤ ਜੀ ਜਿਹੜੇ ਤੰਬੂ 2 ਲਾਏ ਨੇ ਉਹਨਾਂ ਦੇ ਕੋਲ ਨਾਲ ਹੀ ਕੋਈ 10-15 ਫੁੱਟ ਹੱਟ ਕੇ ਇੱਕ ਨੀਵੀਂ ਥਾਂ ਹੈ, ਉਹਦੇ ਵਿੱਚ ਬੜਾ ਪੁਰਾਤਨ ਸਮੇਂ ਤੋਂ ਜਲ ਰੁਕਿਆ ਹੋਇਆ, ਬੜਾ ਸਾਫ਼ ਸੁਥਰਾ ਹੈ।
ਹਾਂਜੀ,
ਉਹਨੂੰ ਵੇਖ ਕੇ ਮਹਾਰਾਜ ਖੁਸ਼ ਹੋ ਕੇ ਕਹਿੰਦੇ ਹਨ, ਬੋਲੇ ਹਨ ਗੁਰੂ ਅਰਜਨ ਦੇਵ ਜੀ, ਸੱਚੇ
ਪਾਤਸ਼ਾਹ
ਆਪਣੇ ਸਿੱਖਾਂ ਦਾ ਭਲਾ ਕਰਨ ਲਈ, ਆਪਣੇ ਸਿੱਖਾਂ ਦਾ ਕਲਿਆਣ ਕਰਨ ਲਈ।
ਮਹਾਰਾਜ
ਕਹਿੰਦੇ, ਭਾਈ ਗੁਰਦਾਸ ਜੀ ਇਹ ਕੁਦਰਤ ਨੇ ਸਰੋਵਰ ਬਣਾਇਆ, ਨੇਚਰ ਨਹੀਂ ਹੈ, ਕੁਦਰਤੀ ਹੈ, ਪਹਿਲੇ ਤੋਂ ਹੀ ਬਣਿਆ ਹੋਇਆ, ਸਤਿਯੁਗੀ ਸਥਾਨ ਹੈ। ਕਿਸੇ ਜ਼ਮਾਨੇ ਵਿੱਚ, ਸਤਿਯੁਗ ਦੇ ਜ਼ਮਾਨੇ 'ਚ ਬੜੇ ਬੜੇ ਮਹਾਂਪੁਰਸ਼ ਸਾਧੂ ਬੰਦਗੀ ਵਾਲੇ ਨੇ, ਤਪ ਕਰਕੇ ਗਏ, ਜਪ ਤਪ ਸਿਮਰਨ ਕਰਕੇ ਗਏ ਹੈ, ਕਿਉਂਕਿ ਜਿੱਥੇ ਕੋਈ ਸਿਮਰਨ ਦਾ ਔਰਾ ਹੋਵੇ ਉੱਥੇ ਮਨ ਲੱਗਦਾ, ਜਿੱਥੇ ਸਾਧ ਸੰਗਤ ਜੀ ਕੋਈ ਪਾਪ ਕਰਮ ਹੋਇਆ ਹੋਵੇ ਉੱਥੇ ਬੇਚੈਨੀ ਹੁੰਦੀ। ਇਹ ਗੱਲ ਤੁਸੀਂ ਨੋਟ ਕਰ ਲੈਣਾ, ਜਿਹੜੀ ਥਾਂ 'ਤੇ ਤੁਹਾਡੇ ਤੋਂ ਪਹਿਲਾਂ ਕਿਸੇ ਸਮੇਂ ਵੀ ਕੋਈ ਬੰਦਗੀ ਵਾਲੀ ਰੂਹ ਬੈਠੀ ਹੋਵੇ, ਕਿਸੇ ਨੇ ਪਰਮੇਸ਼ਰ ਨੂੰ ਯਾਦ ਕੀਤਾ ਹੋਵੇ, ਕੋਈ ਸਿਮਰਨ ਕੀਤਾ, ਗੁਰਬਾਣੀ ਪੜ੍ਹੀ ਹੋਵੇ, ਕੋਈ ਕਮਰਾ ਹੈ, ਕੋਈ ਘਰ ਹੈ, ਕੋਈ ਗੁਰਦੁਆਰਾ, ਕੋਈ ਧਰਮ ਸਥਾਨ ਹੈ, ਤੁਸੀਂ ਉੱਥੇ ਜਾਓ, ਤੁਹਾਡੇ ਮਨ ਨੂੰ ਆਪੇ ਸ਼ਾਂਤੀ ਮਿਲੇਗੀ। ਜਿੱਥੇ ਕੋਈ ਬੰਦੇ ਨੇ ਪਾਪ ਕੀਤਾ ਹੋਵੇ, ਕਿਸੇ ਨੇ ਕੋਈ ਬਹੁਤ ਕਰਮ ਮਾੜੇ ਕੀਤੇ ਹੋਣ, ਉੱਥੇ ਜਾਓ, ਤੁਹਾਡੇ ਮਨ 'ਚ ਬੇਚੈਨੀ ਪੈਦਾ ਹੋ ਜਾਏਗੀ। ਗੁਰੂ ਅਰਜਨ ਸਾਹਿਬ ਕਹਿੰਦੇ, ਦੇਖੋ ਕਿੰਨੀ ਸ਼ਾਂਤੀ ਹੈ ਇੱਥੇ, ਇਹ ਸਾਧੂਆਂ ਦਾ, ਮਹਾਂਪੁਰਸ਼ਾਂ ਦਾ, ਪਰਮੇਸ਼ਰ ਦੇ ਪਿਆਰਿਆਂ ਦਾ ਸਥਾਨ ਹੈ।
ਹਾਂਜੀ,
ਮਹਾਰਾਜ ਕਹਿੰਦੇ ਇਹਨੂੰ ਹੋਰ ਡੂੰਘਾ ਕਰ ਦਿਓ, ਇਹਨੂੰ ਸੋਹਣਾ ਬਣਾ ਦਿਓ, ਇਹ ਕੁਦਰਤੀ ਸਰੋਵਰ ਹੈ, ਥੋੜ੍ਹਾ ਡੂੰਘਾ ਹੋਰ ਕਰੋ ਤਾਂ ਕਿ ਇਹਦੇ 'ਚ ਹੋਰ ਜਲ ਪਾਈਏ, ਫਿਰ ਇਹਨੂੰ ਚੌਰਸ ਕਰਾਂਗੇ, ਪੱਕਾ ਬਣ ਜਾਏਗਾ ਇਹ। ਭਾਈ ਇਹਦੀ ਸੇਵਾ ਕਰੋ, ਸਿੱਖੋ, ਉੱਠੋ, ਲੱਗੋ ਬਈ ਕਈਆਂ ਲੈ ਕੇ, ਹੁਣੇ ਹੀ ਕਰ ਦਿਓ। ਜਿੰਨੀ ਕੋਈ ਇਹਦੀ ਕਾਰ ਕੱਢੇਗਾ, ਮਿੱਟੀ ਕੱਢੇਗਾ, ਓਨੀ ਸਾਡੀ ਖੁਸ਼ੀ ਲਵੇਗਾ।
ਹਾਂਜੀ,
ਜਿੰਨੀ ਕੋਈ ਕਾਰ ਸੇਵਾ ਕਰੇਗਾ ਸਰੋਵਰ ਦੀ, ਉਹਦੇ ਮਨ ਦੀ ਮਹਿਲ ਉਤਰੇਗੀ। ਸਾਧ ਸੰਗਤ ਦੀ ਸੇਵਾ ਕਿਉਂ ਕਰੀਦੀ ਹੈ? ਸੇਵਾ ਆਪਣੇ ਮਨ ਨੂੰ ਸਾਫ਼ ਕਰਦੀ ਹੈ, ਆਪਣੇ ਮਨ ਦਾ ਭਲਾ ਕਰਦੀ ਹੈ। ਇਹ ਪ੍ਰੈਕਟੀਕਲ ਹੈ ਗੁਰੂ ਘਰ ਦਾ, ਕਰਕੇ ਹੀ ਸਮਝ ਆਉਣੀ ਹੈ। ਜਿੰਨੇ ਕੋਈ ਪ੍ਰੇਮ ਨਾਲ ਸੇਵਾ ਕਰੀ ਜਾਂਦਾ, ਸੇਵਾ ਦੇ ਨਾਲ ਅੰਦਰ ਮਾਂਜਿਆ ਜਾਂਦਾ ਹੈ, ਅੰਦਰ ਰੰਗ ਲੱਗਦਾ ਹੈ। ਮਹਾਰਾਜ ਕਹਿੰਦੇ, ਭਾਈ ਜਿਹੜਾ ਕੋਈ ਪ੍ਰੇਮ ਨਾਲ ਸੇਵਾ ਕਰੇਗਾ ਉਨੀ ਕੁ ਉੱਤੇ ਕਿਰਪਾ ਹੋਵੇਗੀ, ਮਨ ਸ਼ੁੱਧ ਹੋਵੇਗਾ।
ਹਾਂਜੀ, ਸੇਵਾ ਕਰ ਹੈ ਤੀਰਥ ਨਗੇਰੀ।
ਇਹ ਗੁਰੂ ਮਹਾਰਾਜ ਦੇ ਜਿਹੜੇ ਪਾਵਨ ਤੀਰਥ ਨੇ, ਨਾਮ ਜਪਣ ਵਾਲਿਆਂ ਸਾਧੂਆਂ ਦੀ ਧਰਤੀ ਹੈ ਅੰਮ੍ਰਿਤਸਰ ਸਾਹਿਬ। ਜਿੰਨਾ ਕੋਈ ਇਹਦੀ ਸੇਵਾ ਕਰੇਗਾ, ਦੋਵਾਂ ਲੋਕਾਂ 'ਚ ਭਲਾ ਹੋਵੇ। ਇਹ ਲੋਕ ਸੁਖੀਏ ਪਰ ਲੋਕ ਸਵੇਲੇ, ਨਾਨਕ ਹਰ ਪ੍ਰਭ ਆਪੇ ਹਮੇਲੇ। ਹਾਂਜੀ,
ਸ਼੍ਰੀ ਅਰਜਨ ਕੋ ਸੁਣ ਫਰਮਾਵਨ।
ਗੁਰੂ ਅਰਜਨ ਦੇਵ ਜੀ ਦਾ ਇਹ ਹੁਕਮ ਸਿੱਖਾਂ ਨੇ ਸੁਣਿਆ। ਮਹਾਰਾਜ ਕਹਿੰਦੇ ਉੱਠੋ ਬਈ, ਕਰੋ ਸੇਵਾ। ਹੁਕਮ ਹੋਣ ਦੀ ਦੇਰੀ ਸੀ, ਸਾਧ ਜੀ ਸਿੱਖਾਂ ਨੂੰ ਚਾਹ ਚੜ੍ਹ ਗਿਆ ਵੀ ਗੁਰੂ ਸਾਹਿਬ ਨੇ ਸਾਨੂੰ ਸੇਵਾ ਬਖਸ਼ੀ ਹੈ। ਹਾਂਜੀ,
ਸੰਗਤ ਉੱਠੀ ਕਾਰ ਨਿਕਸਾਵਨ।
ਸਾਰੇ ਸਿੱਖ, ਸਾਰੀ ਸੰਗਤ ਉੱਠ ਪਈ। ਕੋਈ ਕਹੀਆਂ ਲੈ ਆਇਆ ਦੌੜ ਕੇ, ਕੋਈ ਬਾਟੇ ਲੈ ਆਇਆ, ਬੀਬੀਆਂ ਵੀ ਲੱਗ ਗਈਆਂ, ਸਿੰਘ ਵੀ ਲੱਗ ਗਏ। ਕੋਈ ਪਟਦਾ ਮਿੱਟੀ, ਕੋਈ ਬਾਹਰ ਸੁੱਟ ਕੇ ਆਉਂਦਾ। ਹਾਂਜੀ,
ਇੱਕ ਜਾਮ ਲੋਕ ਹਰੀ ਨਿਕਾਸਨ।
ਥੋੜ੍ਹੀ ਥਾਂ ਹੈ ਸਾਧ ਸੰਗਤ ਦੀ। ਮੇਰਾ ਖਿਆਲ ਵੀ ਜਿੰਨਾ ਆਪਣਾ ਗੁਰੂ ਘਰ ਹੈ ਨਾ, ਇਹਦੇ ਨਾਲ ਅੱਧੀ ਥਾਂ ਲਾ ਲਓ ਇਹ ਪਾਸਾ, ਜਿੰਨਾ ਕੁ ਆਪਾਂ ਸਿੰਘਾਂ ਵਾਲਾ ਪਾਸਾ ਨਾ, ਇੰਨੀ ਕੁ ਥਾਂ ਉਹ ਸਰੋਵਰ ਹੈ। ਅੰਮ੍ਰਿਤਸਰ ਦੇ ਪੰਜ ਸਰੋਵਰਾਂ 'ਚੋਂ ਉਹ ਦੂਜੇ ਨੰਬਰ 'ਤੇ ਉਹਦਾ ਇਤਿਹਾਸ ਆਉਂਦਾ ਹੈ। ਤੀਜੇ ਨੰਬਰ 'ਤੇ ਪਹਿਲਾ ਸੰਤੋਖ ਸਰ, ਦੂਜਾ ਅੰਮ੍ਰਿਤਸਰ, ਤੀਜਾ ਰਾਮਸਰ। ਉਹ ਜਿਹੜਾ ਸਰੋਵਰ ਹੈ ਉਹਦਾ ਆਕਾਰ ਛੋਟਾ ਹੈ ਪਰ ਉਹਦੀ ਮਹਾਨਤਾ ਬੜੀ ਵੱਡੀ ਹੈ। ਬਾਣੀ 'ਚ ਵੀ ਉਹਦਾ ਮਹਾਰਾਜ ਸ਼ਬਦ ਲਿਖਣਗੇ ਅੱਗੇ, ਹੁਣ ਆਪਾਂ ਸੁਣਨਾ ਹੀ ਹੈ। ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਥੋੜ੍ਹੇ ਚਿਰ ਇੱਕ ਪਹਿਰ ਯਾਨੀ 3 ਕੁ ਘੰਟੇ ਸਿੱਖਾਂ ਨੇ ਲਾਏ, ਕਾਫੀ ਮਿੱਟੀ ਬਾਹਰ ਕੱਢ ਦਿੱਤੀ। ਹਾਂਜੀ, ਬਹੁਤ ਸੰਗਤ ਸੀ ਨਾ ਗੁਰੂ ਜੀ ਦੇ ਕੋਲ, ਸੈਂਕੜੇ ਸਿੱਖ ਲੱਗ ਗਏ, ਕਈਆਂ ਲੈ ਕੇ ਉਹ ਥੋੜ੍ਹੇ ਚਿਰ ਵਿੱਚ ਹੀ ਖੁਦਾਈ ਕਰ ਗਏ। ਬਹੁਤ ਅੱਧੇ ਘੰਟੇ ਘੰਟੇ ਵਿੱਚ ਹੀ ਕਾਫੀ ਕੰਮ ਹੋ ਗਿਆ। 3 ਘੰਟਿਆਂ ਵਿੱਚ ਤਾਂ ਇੰਨਾ ਕੁ ਹੋ ਗਿਆ ਕੋਈ ਕਾਫੀ ਜਲ ਉਹਦੇ ਠਹਿਰ ਸਕਦਾ।
ਹਾਂਜੀ, ਸਭ ਗੁਰੂ ਖਟਾਏ।
ਇੰਨੇ ਨੂੰ ਸ਼ਾਮ ਹੋ ਗਈ, ਗੁਰੂ ਜੀ ਕਹਿੰਦੇ ਭਾਈ ਰੁਕੋ, ਆਰਾਮ ਕਰੋ, ਹੁਣ ਤੁਸੀਂ ਬਹੁਤ ਸੇਵਾ ਕਰ ਲਈ ਹੈ। ਹਾਂਜੀ,
ਸੰਗਤ ਥਿਤ ਹੋਏ ਬਾਗ ਖਲਾਈ।
ਸਾਰੀ ਸੰਗਤ ਖੜ ਗਈ ਅਤੇ ਗੁਰੂ ਜੀ ਬਚਨ ਕੀਤੇ। ਹਾਂਜੀ,
ਸ਼੍ਰੀ ਗੁਰੂ ਜੀ ਤੀਰਥ ਸਤੇਰਾ।
ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਇਹ ਜੋ ਸਥਾਨ ਬਣਾਉਣ ਲੱਗੇ ਉਹਦਾ ਸਾਨੂੰ ਮਹੱਤਵ ਵੀ ਦੱਸੋ, ਕਿਉਂਕਿ ਜਦੋਂ ਕਿਸੇ ਸਥਾਨ ਦੀ ਮਹਿਮਾ ਸੁਣੀਏ ਤਾਂ ਸ਼ਰਧਾ ਪੈਦਾ ਹੁੰਦੀ, ਭਾਵਨਾ ਬਣਦੀ ਹੈ, ਭਗਤੀ ਪੈਦਾ ਹੁੰਦੀ। ਆਪ ਕਿਰਪਾ ਕਰੋ, ਇਸ ਪਵਿੱਤਰ ਅਸਥਾਨ ਦੀ ਮਹਿਮਾ ਦੱਸੋ। ਹਾਂਜੀ,
ਧਰਮੋ ਨਾਮ ਕੋਈ ਬਿਦਤ ਬਡੇਰਾ।
ਔਰ ਆਪ ਇਹਦਾ ਨਾਮ ਵੀ ਰੱਖੋ, ਇਸ ਤੀਰਥ ਦਾ, ਇਸ ਸਰੋਵਰ ਦਾ ਨਾਂ ਰੱਖੋ ਕੋਈ, ਜਿਹੜਾ ਅੱਗੇ ਚੱਲਦਾ ਰਹੇਗਾ ਸੰਗਤਾਂ ਇਹਨੂੰ ਕਿਹੜੇ ਨਾਂ ਨਾਲ ਬੁਲਾਇਆ ਕਰਨਗੇ, ਜਿਵੇਂ ਸੰਤੋਖ ਸਰ, ਅੰਮ੍ਰਿਤਸਰ, ਕੌਲ ਸਰ, ਵਿਵੇਕ ਸਰ, ਇਹਦਾ ਨਾਮ ਹੈ ਰਾਮ ਸਰ। ਮਹਾਰਾਜ ਜੀ ਕਿਰਪਾ ਕਰੋ, ਇਹਦਾ ਨਾਂ ਰੱਖੋ, ਸੰਗਤ ਨੇ ਬੇਨਤੀ ਕੀਤੀ। ਹਾਂਜੀ,
ਸੁਣ ਬੁੱਢੇ ਕੋ ਪੂਜਨ ਠਾਨਾ।
ਸੰਗਤ ਦੀ ਬੇਨਤੀ ਸੁਣ ਕੇ ਮਹਾਰਾਜ ਬਾਬਾ ਬੁੱਢਾ ਜੀ ਨੂੰ ਕਹਿੰਦੇ, ਬਾਬਾ ਜੀ ਦੱਸੋ ਕੀ ਨਾਂ ਰੱਖੀਏ। ਦੇਖੋ ਗੁਰੂ ਅਰਜਨ ਸਾਹਿਬ ਆਪ ਗੁਰੂ ਨੇ, ਪਰ ਗੁਰਸਿੱਖਾਂ ਦਾ ਸਨਮਾਨ ਕੀ ਹੈ, ਬਾਬਾ ਬੁੱਢਾ ਜੀ ਦੀ ਪਦਵੀ ਕੀ ਹੈ। ਮਹਾਰਾਜ ਕਹਿੰਦੇ, ਬਾਬਾ ਜੀ ਤੁਹਾਡੀ ਰਾਏ ਕੀ ਹੈ, ਕੀ ਨਾਂ ਰੱਖਣਾ ਚਾਹੀਦਾ, ਤੁਸੀਂ ਦੱਸ ਰੱਖ ਦਿਓ। ਹਾਂਜੀ,
ਕੌਣ ਨਾਮ ਇਸ ਕਰੇ ਬਖਾਨਾ।
ਬਾਬਾ ਜੀ ਤੁਸੀਂ ਵੱਡੇ ਹੋ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਭਰੋਸਾ ਹੈ, ਸਿੱਖੋ, ਤੁਸੀਂ ਦੱਸੋ ਇਹਦਾ ਨਾਂ ਕੀ ਰੱਖੀਏ।
ਸਾਰਥ ਫਲਦਾਇਕ ਭਾਰੀ।
ਕਿਉਂਕਿ ਜਿਹੜਾ ਨਾਂ ਤੁਸੀਂ ਰੱਖੋਗੇ ਉਹ ਠੀਕ ਹੀ ਹੋਵੇਗਾ। ਆਖੋ ਸਤਨਾਮ ਸ੍ਰੀ ਅਕਾਲ। ਔਰ ਤੁਹਾਡੇ ਮੁੱਖ ਤੋਂ ਰੱਖਿਆ ਹੋਇਆ ਨਾਮ ਹੋਵੇਗਾ, ਇਹ ਤੀਰਥ ਵੀ ਬੜਾ ਸਾਰਥਕ ਹੋਵੇਗਾ, ਬੜਾ ਫਲਦਾਇਕ। ਪੁਰਾਤਨ ਸਿੰਘਾਂ ਦੀ ਮਰਜ਼ਾਦਾ ਸੀ, ਸ੍ਰੀ ਅੰਮ੍ਰਿਤਸਰ ਸਾਹਿਬ ਜਦੋਂ ਵੀ ਜਾਣਾ 5 ਸਰੋਵਰਾਂ 'ਤੇ ਇਸ਼ਨਾਨ ਕਰਨਾ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦਾ ਜ਼ਿਕਰ ਆਉਂਦਾ, ਜਦੋਂ ਵੀ ਅੰਮ੍ਰਿਤਸਰ ਜਾਂਦੇ ਸੀ 5 ਸਰੋਵਰਾਂ 'ਤੇ ਇਸ਼ਨਾਨ ਕਰਕੇ, ਅਤੇ 5 ਸਰੋਵਰਾਂ 'ਤੇ ਘੱਟੋ ਘੱਟ ਇੱਕ ਪਾਠ ਤਾਂ ਜਪਜੀ ਸਾਹਿਬ ਦਾ ਹਰ ਇੱਕ 'ਤੇ ਕਰਨਾ, 15-20 ਮਿੰਟ ਉੱਥੇ ਬੈਠ ਕੇ ਘੱਟੋ ਘੱਟ ਇੱਕ ਪਾਠ ਕਰਕੇ ਫਿਰ ਦੂਜੇ 'ਤੇ ਜਾਣਾ, ਫਿਰ ਉੱਥੇ ਇਸ਼ਨਾਨ ਕਰਨਾ, ਫਿਰ ਸ੍ਰੀ ਅੰਮ੍ਰਿਤਸਰ ਕਰਕੇ ਬਸਤਰ ਬਦਲ ਕੇ ਹਰਿਮੰਦਰ ਸਾਹਿਬ। ਜਿੰਨੇ ਵੀ ਸਾਧੂ ਮਹਾਤਮਾ ਪੁਰਾਤਨ ਨਿਰਮਲੇ ਉਦਾਸੀ ਨਿਹੰਗ ਸਿੰਘ, ਅਜੇ ਤੱਕ ਵੀ ਅਸੀਂ ਵੀ ਆਪਣੇ ਜਿਹੜੇ ਬਜ਼ੁਰਗ ਸੀਗੇ ਦੇਖੇ ਆ ਨਾਲ, ਵੀ ਜਦੋਂ ਦੀਵਾਲੀ 'ਤੇ ਆਉਣਾ ਨਾ ਅਤੇ ਉੱਥੇ ਪਹਿਲਾਂ ਜਾ ਕੇ ਇਸ਼ਨਾਨ ਕਰਨਾ ਦੂਸਰੇ ਸਰੋਵਰਾਂ 'ਤੇ, राम सर, विवेक सर, संतोख सर, कौल सर, फिर श्री अमृतसर, उदू बाद जाके महाराज के दरबार च मत्था टेकना है। महाराज कहते ये राम सर ते संगत इशनान करया करनगियां, जिहड़े उन्हां दे कीते जन्मां जन्मां दे पापां दी मैल कट्टी जाए। हाँ जी,
श्री गुरु तुम सरभाग बसाता।
अगो बाबा बुढ़ा जी हाथ जोड़े कहते महाराज आप जानी जान हो, आप सरभाग हो, सर्व कला दे ज्ञाता हो महाराज तुसी। हाँ जी, आप जिन्हों तिना कालों का ज्ञान है, जो पिछे हो चुका वो भी जानते हो, जो अगे होना है वो भी तुसी जानते हो, जो वर्तमान में चल रहा है तुसी वो भी जानते हो। हाँ जी,
बराबर अचत न समर्थ का हो।
हे गुरु जी तुहाडे होंदिया मैं कौन हाँ। आपको बाबा बुढ़ा जी कहते आप जी के होंदे असी ना रखिए, आप जी के होंदया किसी की समर्था नहीं, आप सतगुरु हो, गुरु नानक साहब का रूप हो, मैं तो नाचीज जहा सेवक हाँ, जिहड़ा ना आप जी रख दोगे वो ही सतगुरु। ये एहसास सिंह जी वड्डिया महापुरशां दी कि गुरु साहब उन्होंने कहते तुसी ना रखो, तो कहते महाराज आप जी गुरु हो, परम परमेश्वर का रूप हो, आप जी नाम रखो। जो कोई साढ़े वर्गा हों फटाफट ही कहता भी महाराज ने देते नंबर हूँ बना लो, पर नहीं, बाबा बुढ़ा साहब जी धन बाबा बुढ़ा साहब ही हैं, कितनी उन्होंने अंदर धीरज है, किन्ना विवेक है, किन्नी भगती है, किन्ना ज्ञान है, किन्नी सोझी है। कहते महाराज आप जी के होंदे असी किवें ना रख सकते हैं, आप जी जो कहोगे वह सत ही होगा। हाँ जी,
नाम जपोए मन माहू,
जो आप जी के मन में आता है उही नाम इस सरोवर का रख दौ जी। हाँ,
श्री अर्जन सब सुनत पुचारा,
महाराज गुरु अर्जन देव जी सारी संगत को संबोधन करके बोले हाँ। हाँ,
पंच पटी राम पुतारा,
महाराज कहते भाई ये जे सोने दरख्त लगे न सानू इंज लगते हैं जिमें पंच पटी नासक के अगस्त मुनि का आश्रम जिथे श्री रामचंद्र जी ने जाके समा गुजारिया सी, उदा का ही यह स्थान लगता है, रमणीक है, सोहनिया बेरिया, सोहने पिपल, तो सोहना ही वातावरण है। हाँ जी,
यहाँ राम को नाम सुबासा,
उथे रामचंद्र जी वसे सन, इतने राम का नाम वसेगा, खुसत नाम श्री वाह, राम नालों राम का नाम वड्डा है, राम नालों राम का नाम वड्डा है। रामचंद्र जी ने पत्थर सुटे से समुद्र से डुब गए थे, एक कथा सुनी होनी, पुल बनन लग्या पहला बांदरा ने पत्थर सुटे डुब गए, फिर कहते महाराज तुसी सुटो, भगवान रामचंद्र जी कहते मैं भी सुट के देख लैना, उन्होंने सुटे वह भी डुब गए, सारे परेशान होए, पत्थर ते तरने चाहिए सी भगवान के हथों भी नहीं तरे तो दम फिर की बनेगा। फिर कहन लगे महाराज कोई दसो हीला, कहन लगे इन्हां दे राम राम लिख के सुटो, जदों पत्थरां ते राम राम लिख के सुटिया ते पत्थर तर गए। की दस्या रामचंद्र जी ने, कहन लगे मेरे शरीर की कोई वैल्यू नहीं, आखो श्री वाहिगुरु, मेरी हस्ती की मेरे शरीर की कोई वैल्यू नहीं, मेरे परमेश्वर के नाम की वह महिमा है, सब ते ऊच नाम वड्याई, राम न सकें नाम गुन गाई, नाम की महिमा नूं ते राम भी नहीं जानता, नाम वड्डा है, नाम तुल कछ अवर न होए, गुरमुख नानक गुरमुख नाम पावै जन, इत्थे परमेश्वर का नाम वसेगा, इत्थे नाम नूं प्रचारन वाली गुरबाणी अमृतमई गुरबाणी उचारण होवेगी। हाँ जी, श्री गुरु ग्रंथ साहिब जी महाराज इत्थे लिखे जाणगे। हाँ जी,
नाम सुनामी भेद ना कोई,
फिर महाराज कहते नामी विच ते नाम विच फर्क नहीं होया कर, नामी जिहदा नाम लैने उहनूं आपां नामी कहिंदे, जिवें कहिंदे ओह बंदा जी उहदा नां की है, ओह बंदा नामी है, उहदा जो नां रख्या होया नाम है उहदा, किसी भी चीज़ ये चीज़ है यदा ना की है जी, दो गल हो गई ना, एक ही है एक वस्तु है यदा नाम माइक है, ये कपड़ा है, ये कोई पशु है, ये कोई पंछी है, हर चीज़ है, वो चीज़ है तो उसका नाम है। पर देखा जाए नाम और नामी दोवें इको ही ने, नामी नाम तो ही जाने जाता। असी किसी बंदे का नाम लैने झट साढ़े दिमाग चो आ जाता, किसी चीज़ का नाम लैने। मान लो आप घोड़ा कहा तो एकदम दिमाग च घोड़ा आ गया ना, जे आप गऊ कही तो एकदम दिमाग च गऊ आ गई, हाथी कहा तो हाथी आ गया। इदा जो कहने वाहेगुरु तो साढ़े दिमाग च वाहेगुरु आ जाता, हथों वाहेगुरु। महाराज कहते परमेश्वर के नाम की महिमा इत्थे होनी है।
एक रूप जानत सब लोगी,
ये सब दुनिया सियाने लोग जानते ने, नामी और नाम एक ही होंगे।
राम नाम की महिमा महान,
राम के नाम की बड़ी महिमा। राम रमिया होया सारे संसार के कण कण में, जरे जरे च, पत्ते पत्ते च, जिहड़ा रमिया होया वो राम है, उसकी बड़ी वड्डी महिमा है, बड़ी महानता है। हाँ जी, उस राम के नाम की महिमा श्री गुरु ग्रंथ साहब लिखी जानी है, इत्थे गुरु ग्रंथ साहब रचिया जाना है। हाँ जी,
नाम राम सर होगा,
इस करके इस जगह का नाम श्री राम सर होगा। जिहड़ा इशनान करेगा उहदे पाप कटे जाणगे।
संगत सगरी हर खाई,
ये सुन के सारी संगत खुश होई जदों सतगुरु ने इस जगह का नाम श्री राम सर रख दिता।
हाथ जोड़ कर ग्रीव निवाई,
सब संगत ने सतगुरु का वचन मान के हाथ जोड़ के चरणा च मत्था टेकिया, शीस झुकाया, स्वीकृति दिती महाराज के मुख तो सुन के भी ठीक है महाराज, असी सारे इस जगह न गुरद्वारा श्री राम सर कहा करा। अजक आप सारी दुनिया के सिख जानते हैं उस जगह का नाम है गुरद्वारा श्री राम सर साहब। महापुरश बाबा हरबंस सिंह जी दिल्ली वाले कार सेवा वाले महापुरशों की सेवा लगी सी। अज तो 15-20 साल पहलों की गल है कि महापुरशों को सेवा गुरद्वारा राम सर की मिली। बड़ा ही सुंदर गुरद्वारा, दोबारा पहला भी सुंदर बनया हुआ सी, दास ने भी दर्शन किए, पुराना सीगा वो तो असं दर्शन किए 1984 तो लैके जो बाद अटैक वेले भी उही सी। फिर मेरा ख्याल है 90 के लागे दोबारा सेवा शुरू हुई रामसर। महापुरशां ने 10-12 मंजिला उच्चा बना के कुछ प्रिंटिंग प्रैस ला के दी। ऑल वर्ल्ड में जिथे भी गुरु ग्रंथ साहब के स्वरूप पहुँचते हैं उस प्रिंटिंग प्रैस तो छपे हुए पहुँचते। श्रोमणी गुरद्वारा प्रबंधक कमेटी ने उत्थे सतगुरों के स्वरूप छापण के वास्ते प्रिंटिंग प्रैस लाई है। थले महाराज का वो अस्थान वखरा है जिथे गुरु ग्रंथ साहब का प्रकाश तो गुरु का गुरद्वारा है। पिछले पास जड़िया मंजिलों ने उपर 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 वो सब प्रिंटिंग प्रैस है। उहदे विच बड़ी आफसैट मशीनां लगियां होईयां ने ते गुरु ग्रंथ साहब जी का स्वरूप बड़े सत्कार नाल उत्थे छापिया जांदा है। सेंचियां पोथियां गुटके भी उत्थे छापे, वो जगह का नाम है गुरद्वारा राम सर। संगत कहण लगी महाराज आप जी ने इहदा नाम रख दिता है, असी इस जगह का नाम राम सर ही सद्या करांगे।
इस प्रथाए शब्द गुर कीना,
गुरु जी ने फिर उहदे प्रथाए गुरबाणी दे विच इक शब्द भी उच्चारण किया। हाँ जी,
नाम महात्म को तहदीना,
इस सरोवर का ते सरोवर दे विच वर्तन वाले परमेश्वर के नाम का महात्म दसिया। हाँ जी,
श्री मुखवाक,
सतगुरु जी के सुभाए मान सुंदर मुखड़े तो यह वचन निकले हैं।
गौड़ी महला पंजवा,
गौड़ी महला पंजवा, गौड़ी राग विच पंजवें पातशाह का शब्द श्री गुरु ग्रंथ साहब विच दर्ज है।
नित प्रत नाभण राम सर की जय,
महाराज फरमाते ने नित प्रत हर रोज एवरी डे नाभण इशनान करिए राम सर दे विच। कई प्रेमी ऐसे भी ने अमृतसर विच रहिंदे रोज इशनान करते भी, इहो जे प्रेमी सिंह बाबा विवेका सिंह जी निहंग सिंह उत्थे हुंदे सी, वो रोज़ जा के पहला रामसर इशनान करना। किसी ने आखना बाबा जी सारे सरोवरों से इशनान इत्थे भी करते उत्थे भी करते, वो ਕਹਿੰਦੇ ਹੋਰ ਭਾਵੇਂ ਹੋਵੇ ਨਾ ਇੱਥੇ ਤਾਂ ਜ਼ਰੂਰ ਕਰਨਾ। ਮਹਾਰਾਜ ਨੇ ਨਿੱਤ ਵਰਤ ਲਿਖਿਆ, ਇੰਨਾ ਵਚਨ ਮੰਨਣ ਦੀ ਗੱਲ ਹੁੰਦੀ ਹੈ, ਭਾਵਨਾ ਰੱਖਣੀ ਵੀ ਗੁਰੂ ਸਾਹਿਬ ਜੀ ਦਾ ਵਚਨ ਹੈ। ਨਿੱਤ ਪ੍ਰਤੀ ਨਹਾਉਣ ਇਸ਼ਨਾਨ ਕਰਨਾ ਐਵਰੀ ਡੇ, ਨਿੱਤ ਪ੍ਰਤ ਨਹਾਉਣ ਰਾਮ ਸਰ ਕੀਜੇ। ਸਤਿਗੁਰੂ ਕਹਿੰਦੇ ਨਿਤਾ ਪ੍ਰਤੀ ਰਾਮ ਸਰ ਦੇ ਵਿੱਚ ਇਸ਼ਨਾਨ ਕਰੀਏ। ਅੰਤਰੀ ਵੀ ਅਰਥ ਵੀ ਹੈ, ਬਾਹਰੀ ਤਾਂ ਗੁਰੂ ਦਾ ਵਚਨ ਮੰਨ ਕੇ ਸਰੋਵਰ ਦਾ ਇਸ਼ਨਾਨ ਸੰਗਤਾਂ ਕਰਨਾ, ਕਿਉਂਕਿ ਸਾਧ ਸੰਗਤ ਦੀ ਗੁਰਬਾਣੀ ਜਿੰਨੀ ਜਿੰਨੀ ਕਿਸੇ ਦੀ ਅਵਸਥਾ ਹੈ, ਲੈਵਲ ਹੈ, ਉੱਦਾਂ ਉੱਦਾਂ ਉਪਦੇਸ਼ ਦੇਈ ਜਾਂਦੀ ਹੈ। ਜਿਹੜੇ ਅੰਤਰੀ ਵੀ ਗੁਰਮੁਖ ਨੇ ਉਹਨਾਂ ਵਾਸਤੇ, ਬਿਰਤੀ ਵਾਲਿਆਂ ਵਾਸਤੇ ਅਰਥ ਇਹ ਹੈ, ਹਰ ਵੇਲੇ ਹੀ ਉਸ ਰਮੇ ਹੋਏ ਭਗਵਾਨ ਪਰਮੇਸ਼ਰ ਵਾਹਿਗੁਰੂ ਦੇ ਨਾਮ ਰੂਪੀ ਸਰੋਵਰ ਵਿੱਚ ਇਸ਼ਨਾਨ ਕਰੀਏ। ਜੋ ਕਣ ਕਣ ਜਲੇ ਜਲੇ ਪੱਤੇ ਪੱਤੇ 'ਚ ਰਮਿਆ ਹੋਇਆ, ਹਰ ਵੇਲੇ ਧਿਆਨ ਕਰੀਏ, ਹਰ ਵੇਲੇ ਸਿਮਰਨ ਕਰੀਏ। ਇੱਥੇ ਬੈਠੇ ਵੀ ਹੁਣੇ ਆਪਾਂ ਪਰਮੇਸ਼ਰ ਨੂੰ ਵਿਆਪਕ ਜਾਣ ਲਈਏ, ਸਭ ਪਰਮੇਸ਼ਰ ਹੀ ਹੈ, ਅੰਦਰ ਬਾਹਰ, ਅੰਦਰ ਅਕਾਲ ਪੁਰਖ ਦੀ ਜੋਤ ਹੈ, ਬਾਹਰ ਵੀ ਅੰਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵਾਨ। ਧਰਨ ਮਾਏ ਆਕਾਸ਼ ਪਿਆਲ, ਚਿੰਤਨ ਕਰੋ ਥੋੜ੍ਹਾ ਜਿਹਾ, ਸੋ ਅੰਤਰ ਸੋ ਬਾਹਰ ਅਨੰਤ, ਜਿਹਨਾਂ ਨੂੰ ਸੁਖਮਨੀ ਸਾਹਿਬ ਕੰਠ ਹੈ ਉਹ ਬੋਲੋ, ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ। ਧਰਨ ਮਾਏ ਧਰਤੀ ਵਿੱਚ ਆਕਾਸ਼ ਪਿਆਲ, ਸਰਵ ਲੋਕ ਪੂਰਨ ਪ੍ਰਤਪਾਲ, ਮਨ ਤਿੰਨ ਪਰਬਤ ਹੈ ਪਾਰ ਦਮ, ਜੰਗਲਾਂ ਵਿੱਚ ਵੀ ਅਤੇ ਤੀਲਿਆਂ ਵਿੱਚ ਵੀ, ਸਮਸ਼ਟੀ ਔਰ ਵਿਅਸ਼ਟੀ, ਵੱਡੇ ਰੂਪ ਵਿੱਚ ਵੀ ਅਤੇ ਇਕਾਈ ਦੇ ਰੂਪ ਵਿੱਚ ਵੀ, ਮਨ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆ ਗਿਆ ਤੈਸਾ ਕਰਮ, ਪੌਣ ਪਾਣੀ ਬੈਸੰਤਰ ਮਾਏ, ਚਾਰ ਕੁੰਡ ਦਾ ਦਿਸੇ ਸਮਾਏ, ਇਸ 'ਤੇ ਭਿੰਨ ਨਹੀਂ ਕੋਠਾਓ, ਕੋਈ ਥਾਂ ਨਹੀਂ ਉਹ ਜਿੱਥੇ ਐਸੀ ਜਿੱਥੇ ਮਹਾਰਾਜ ਅਕਾਲ ਪੁਰਖ ਰਾਮ ਜੀ ਨਹੀਂ ਬੈਠੇ ਹੋਏ। ਜਦੋਂ ਤੁਸੀਂ ਰਾਮ ਨੂੰ ਇਸ ਤਰ੍ਹਾਂ ਜਾਣ ਲਓਗੇ, ਤੁਹਾਡੀ ਸੁਰਤ ਇਹਦੇ ਵਿੱਚ ਇਸ਼ਨਾਨ ਕਰੇਗੀ। ਨਿਤ ਪ੍ਰਤ ਨਹਾਵਣ ਰਾਮ ਸਰ ਕੀ। ਹਾਂਜੀ,
ਚੋਲ ਮਹਾਰਸ ਕਰ ਅੰਮ੍ਰਿਤ ਪੀਜੇ,
ਵਾਹਿਗੁਰੂ 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 ਵਾਹਿਗੁਰੂ, ਮਹਾਰਸ ਘੋਲ ਘੋਲ ਕੇ, ਚੋਲ ਮਹਾਰਸ ਹਰ ਅੰਮ੍ਰਿਤ ਪੀਜੇ। ਇਹ ਅੰਮ੍ਰਿਤ ਅੰਦਰ ਹੀ ਹੈ ਅਤੇ ਗੁਰਮੁਖ ਜਨ ਜਪ ਜਪ ਕੇ ਜਪ ਜਪ ਕੇ ਜਪ ਜਪ ਕੇ ਪੀਂਦੇ ਹਨ। ਹਾਂਜੀ, ਵਿਸਰਾਮ ਦੇ ਕੇ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਹਨ।
ਨਿਰਮਲ ਉਦਕ ਗੋਬਿੰਦ ਕਾ ਨਾਮ,
ਨਿਰਮਲ ਉਦਕ ਗੋਬਿੰਦ ਕਾ ਨਾਮ, ਗੋਬਿੰਦ ਜੀ ਦਾ ਵਾਹਿਗੁਰੂ ਜੀ ਦਾ ਨਾਮ ਨਿਰਮਲ ਜਲ ਹੈ। ਪਾਣੀ ਰੂਹ ਤਾਂ ਜਿਹੜਾ ਸੰਸਾਰ ਦੇ ਵਿੱਚ ਹੈ ਸਾਧ ਸੰਗਤ ਜੀ, ਇਹ ਤਾਂ ਅੰਮ੍ਰਿਤ ਬਾਣੀ ਨਾਲ ਪਵਿੱਤਰ ਹੁੰਦਾ, ਨਾਮ ਨਾਲ ਪਵਿੱਤਰ ਹੁੰਦਾ ਹੈ। ਨਾਮ ਆਪਣੇ ਆਪ ਤੋਂ ਹੀ ਪਵਿੱਤਰ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਨਾਮ ਆਪਣੇ ਆਪ ਤੋਂ ਹੀ ਪਵਿੱਤਰ ਹੈ। ਪਾਣੀ ਨਾਮ ਨਾਲ ਪਵਿੱਤਰ ਹੁੰਦਾ ਹੈ, ਬਾਣੀ ਨਾਲ ਪਵਿੱਤਰ ਹੁੰਦਾ, ਹਵਾ ਵੀ ਪਵਿੱਤਰ ਹੁੰਦੀ ਹੈ, ਧਰਤੀ ਵੀ ਪਵਿੱਤਰ ਹੁੰਦੀ ਹੈ। ਆ ਜਿਹੜੇ ਪੰਜ ਤੱਤ ਨੇ ਨਾ, ਇਹ ਬਾਣੀ ਦਾ ਨਾਮ ਦਾ ਅਸਰ ਕਬੂਲ ਕੇ ਪਵਿੱਤਰ ਹੁੰਦੇ ਨੇ, ਅਤੇ ਨਾਮ ਆਪਣੇ ਆਪ ਤੋਂ ਹੀ ਪਵਿੱਤਰ ਹੈ। ਨਾਮ ਜਿਹੜਾ ਆਪਣੇ ਆਪ ਤੋਂ ਹੀ ਪਵਿੱਤਰ ਹੈ, ਉਹਨੂੰ ਹੋਰ ਕਿਸੇ ਚੀਜ਼ ਨਾਲ ਪਵਿੱਤਰ ਨਹੀਂ ਕਰਿਆ ਜਾਂਦਾ। ਬਾਣੀ ਨੂੰ ਬਾਣੀ ਨਾਲ ਪਵਿੱਤਰ ਕੀਤਾ ਜਾਂਦਾ, ਪਰ ਬਾਣੀ ਆਪਣੇ ਆਪ ਹੀ ਪਵਿੱਤਰ ਹੈ। ਨਿਰਮਲ ਉਦਕ ਗੋਬਿੰਦ ਕਾ ਨਾਮ, ਪਰਮੇਸ਼ਵਰ ਦਾ ਨਾਮ ਪਵਿੱਤਰ ਅੰਮ੍ਰਿਤ ਜਲ ਹੈ। ਹਾਂਜੀ,
ਬਚਨ ਕਰਤ ਪੂਰਨ ਸਭ ਕਾਮ,
ਔਰ ਜਿਹੜੇ ਇੱਥੇ ਇਸ਼ਨਾਨ ਕਰਨਗੇ ਰਾਮਸਰ ਦੇ ਵਿੱਚ, ਰਾਮ ਦੇ ਸਰੋਵਰ ਵਿੱਚ, ਰਾਮ ਦੇ ਨਾਮ ਵਿੱਚ ਨਹਾਣਗੇ, ਪੂਰਨ ਸਭ ਕਾਮ, ਉਹਨਾਂ ਦੀਆਂ ਸਾਰੀਆਂ ਹੀ ਕਾਮਨਾ ਪੂਰੀਆਂ ਹੋ ਜਾਣਗੀਆਂ। ਲੋਕ ਦੀਆਂ ਇੱਛਾ ਵੀ ਪੂਰੀਆਂ ਹੋ ਜਾਣਗੀਆਂ, ਪਰਲੋਕ ਦੀਆਂ ਵੀ ਹੋ ਜਾਣਗੀਆਂ। ਜੋ ਮੰਗ ਹੈ ਠਾਕੁਰ ਆਪਣੇ 'ਤੇ, ਜੋ ਜੋ 'ਚ ਸਾਰਾ ਕੁਝ ਆ ਜਾਂਦਾ। ਜੇ ਕੋਈ ਦੁਨਿਆਵੀ ਮੰਗਾਂ ਮੰਗਣ ਵਾਲਾ ਮੇਰੇ ਵਰਗਾ ਬੰਦਾ, ਗੁਰੂ ਰਾਮਦਾਸ ਉਹਦੀ ਵੀ ਝੋਲੀ ਭਰਦੇ ਹੀ ਨੇ, ਅਤੇ ਨਾਲੇ ਆਪਾਂ ਹੋਰ ਕਿੱਥੇ ਮੰਗਣ ਜਾਈਏ। ਆਖੋ ਸ੍ਰੀ ਵਾਹਿਗੁਰੂ, ਰੋਟੀ ਖਾਣੀ ਕਿ ਨਹੀਂ ਖਾਣੀ, ਕੱਪੜਾ ਵੀ ਚਾਹੀਦਾ, ਧੀਆਂ ਪੁੱਤਰ ਵੀ ਚਾਹੀਦੇ, ਮਾਣ ਤਾਣ ਵੀ ਚਾਹੀਦਾ, ਦੇਹ ਰੋਗਤਾ ਵੀ ਚਾਹੀਦੀ, ਜੋ ਚਾਹੀਦਾ ਮੰਗਣਾ ਵੀ, ਅਤੇ ਗੁਰੂ ਕੋਲ ਵੀ ਮੰਗਣਾ। ਮਾਣ ਮੰਗੋ ਤਾਣ ਮੰਗੋ ਧਨ ਲਖਮੀ ਸੁੱਧ ਦਿਓ, ਮਾਣ ਵੀ ਮੰਗਦਾ ਮਹਾਰਾਜ ਮੈਂ ਤੇਰੇ ਤੋਂ, ਤਾਣ ਵੀ ਤੇਰੇ ਤੋਂ ਹੀ ਮੰਗਦਾ ਹਾਂ, ਧਨ ਲਛਮੀ ਵੀ ਤੇਰੇ ਤੋਂ ਹੀ ਮੰਗਣਾ, ਪੁੱਤਰ ਧੀਆਂ ਵੀ ਤੇਰੇ ਤੋਂ ਹੀ ਮੰਗਣਾ। जो मैं चाहिए तू दे के जे उस रब्बी दुरानी अकाली ज्ञान की किरण चाहिए है तो भी तेरे तो ही मंगनी है, वो बख्शिश भी तू ही देनी है। तो मेरे पातशाह जो तेरे तो कोई मंगता तू देता है। महाराज कहते जिहड़े इशनान करनगे भावना नाल मजन करत इशनान करन वालेयां दा पूर्ण सब काम सारे काम पूरे हो जाने। हाँ जी
संत संगत है गोष्ठ होवे।
महाराज कहते संतां दी संगत गोष्ठी हुण मनमुखां कोल बैठांगे तो निंदा चुगली होनी है संतां परमेश्वर दे वचन होणे। संतां दी संगत विच ज्ञान गोष्ठी होनी है। इत्थे ब्याह करनगे साधु महात्मा परमात्मा दे प्यारे गुरबाणी पढ़िया करनगे गुरबाणी लिखिया करनगे गुरबाणी सुनिया करनगे गुरबाणी दे ग्रंथ छपिया करनगे। गुरु अर्जन साहब आने वाले समय की आ देखो अज कितनी रौनक लगी उत्थे महाराज के सरूप छप छप के संसार भर जा रहे हैं। गुरु साहब कहिंदे इत्थे ज्ञान गोष्ठ होवेगी गुरबाणी की अमृत वर्खा
होवेगी।
करोड़ा जन्मां दे पाप खत्म हो जाणगे। महाराज कहते परमेश्वर के प्यारे साधु इतने बह के सिमरन करनगे वाहिगुरु 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 जपणगे आनंद लैणगे आनंद माणनगे।
मन तन रमिया परमानंद
मन तन रोम रोम विच परमानंद परमात्मा परमानंद है। परमात्मा तो वध के किसी चीज आनंद नहीं है। इन्ना संसार का आनंद है परमात्मा रूपी सागर की एक बूंद है। सत्संग परमात्मा आनंद का समुद्र है। जिन्हें सुख तुम आप भोगते हैं सारी दुनिया के एक बूंद हैं। बूंद कहड़ा सागर तो वक्री होंगी है उस सागर का ही एको परमानंद है। जो उस परमानंद बिरती जुड़ गई महा आनंद बन गया। मन तन रविया रोम रोम बिच मन बिच भी तन बिच भी दृष्टि खुलनी चाहिए है। दर्शन होणगे रब कितें दूर नहीं इसे शरीर के बिच रहिंदा है इसे शरीर च बोलता है इसे शरीर च सुनता है। ना जिहड़े शरीर बिच अकाल पुरख की जोत रहिंदी उन्ना चिर तुरे फिरदे हाँ जो जोत निकलती है मिट्टी की ढेरी हो जाती है। इस करके वो खेड़ बड़ी अगम्मी है उस जोत को पछाण लो भाई। हाँ
जी प्राप्त हर चरण निधान
जिसनू वाहगुरु के चरणों का यह खजाना भगती का यह खजाना सिमरन का यह खजाना मिलया है।
नानक दास तुसह कुरबान
पंजवें पातशाह गरीब नवाज श्री गुरु अर्जन देव जी सतगुरु जी कहते नानक दास दास नानक तुसह कुरबान असी उत्तों कुरबान जाते हलियार जाइए जिसनों एक खजाना मिलया है भाई।
चौ कई मजत चल शब्द पठंता
महाराज कहते जिहड़ा सिख इत्थे इशनान करे शब्द भी पढ़े। जिहड़े पुराने सिंघां दा मैं जिक्र किया सात संघ जी जदों अमृतसर सरोवर इशनान करते शब्द पढ़ते होंगे सी रामदास सरोवर नहाते सब उतरे पाप फरमाते। जे उत्थे इशनान करना तो जरूर पढ़ना जे कितें होर भी करते सी ना इतने मान लो अमरीका च भी बैठे करना इशनान तो सवेरे पहला शब्द पढ़ना जो पिंडे दे पानी पाना जल पाना आखना धन गुरु रामदास सच्चे पातशाह रामदास सब उतरे पाप कमाते। तो जो रामसर सरोवर इशनान करना उदों ये शब्द पढ़ना के नित परत नावण राम सर की जय झोल महारस हर अमृत पीते। ये पूरा शब्द सिंह पढ़िया करते पुरातन सिंह। हाँ जी
तीरथ को फल सोलहंता
ते जेड़ा मान लो इत्थे बैठा अमरीका च बैठा कनेडा च बैठा तो दिल करता भी मैं राम सर स्नान करा ते सात संग जी ये शब्द पढ़ के पिंडे दे पानी पावे ध्यान उत्थे लै खुश होई बड़ी प्रसन्न होई। हाँ जी
मस्तक टेकत परम पलासे
महाराज साहब जी के चरणों के प्रयार सहित मत्था टेकिया है।
सतगुर आग्या सब को दई
महाराज ने संगत को आग्या दी भाई सिखो हुण तुसी अपने अपने आसना पर चले जाओ।
मन अथियो निशा अब कही
सूरज छिप गया है ते निशा रात हो गई।
श्री हरगोबिंद के संग जाव हो,
श्री हरगोबिंद जी के नाल जाओ। श्री हरगोबिंद जी महाराज उदों सात संगत जी 7-8 साल दे सन जदों दी इह गल, उहनां दे नाल संगतां वापस आपो अपने घरां नूं जाओ भाई। अपने अपने घर सुख नाल सौ आराम करो।
विदा करे सब सो इन कहियो,
विदा करन लग्या गुरु जी ने यह कहा सारिआं नूं,
एक गुरदास रोपटा रहियो,
साडे कोल बाबा बुढ़ा जी ते भाई गुरदास जी रहणगे।
श्री हरगोबिंद चंदन केत,
श्री हरगोबिंद महाराज छेवें पातशाह जी अपनी माता गंगा जी कोल महलां विच चले गए।
ਸਭਨ ਪ੍ਰਵੇਸ਼ੇ ਸਭਨ ਸਮੇਤ,
ਸੰਗਤਾਂ ਵੀ ਨਾਲ ਉਹਨਾਂ ਦੇ ਘਰ ਤਾਂ ਹੀ ਛੱਡਣ ਗਈਆਂ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਮਹਿਲਾਂ ਦੇ ਅੰਦਰ ਮਾਤਾ ਜੀ ਕੋਲ ਚਲੇ ਗਏ, ਸੰਗਤਾਂ ਦਰਵਾਜ਼ੇ 'ਤੇ ਮੱਥਾ ਟੇਕ ਕੇ ਆਪਣੇ ਆਪਣੇ ਘਰ ਨੂੰ ਤੁਰ ਗਏ। ਹਾਂਜੀ,
ਘਰ ਬੰਧਨ ਸਭ ਭਜੇ ਧਾਮ,
ਸ੍ਰੀ ਹਰਗੋਬਿੰਦ ਜੀ ਮਹਾਰਾਜ ਨੂੰ ਘਰ ਛੱਡ ਕੇ ਗੁਰੂ ਦੇ ਮਹਿਲਾਂ ਦੇ ਦਰਵਾਜ਼ੇ 'ਤੇ ਸਾਰਿਆਂ ਨੇ ਸੀਸ ਪਾਇਆ ਵੀ ਗੁਰੂ ਦਾ ਘਰ ਇੱਥੇ ਗੁਰੂ ਮਹਾਰਾਜ ਰਹਿੰਦੇ। ਭਾਵਨਾ ਸੀ, ਸ਼ਰਧਾ ਸੀ ਸਿੱਖਾਂ ਦੇ ਅੰਦਰ। ਉਸ ਘਰ ਨੂੰ ਮੱਥਾ ਟੇਕ ਕੇ, ਗੁਰੂ ਸਾਹਿਬ ਜੀ ਦੇ ਮਹਿਲ ਮਾਤਾ ਗੰਗਾ ਜੀ ਨੂੰ ਮੱਥਾ ਟੇਕ ਕੇ ਸੰਗਤਾਂ ਫਿਰ ਆਪਣੇ ਆਪਣੇ ਘਰਾਂ ਨੂੰ ਚਲੀਆਂ ਗਈਆਂ।
ਗਏ ਸਿੱਖ ਕੀ ਦਸ ਵਿਸਰਾਮ,
ਸਿੱਖਾਂ ਨੇ ਆਪਣੇ ਆਪਣੇ ਘਰਾਂ ਜਾ ਕੇ ਵਿਸਰਾਮ ਕੀਤਾ।
ਸ਼੍ਰੀ ਅਰਜਨ ਡੇਰੇ ਮਹਿਲ,
ਗੁਰੂ ਅਰਜਨ ਦੇਵ ਜੀ ਉੱਥੇ ਰਾਮਸਰ ਤੰਬੂ 'ਚ ਹੀ ਆਸਣ ਲਾ ਲਿਆ, ਉੱਥੇ ਹੀ ਰਹੇ ਹਨ। ਹਾਂਜੀ,
ਦਰਸ਼ਨ ਦੁੱਖ ਦਾਰਦ ਦੋਹੇ,
ਧੰਨ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਦੇ ਦਰਸ਼ਨਾਂ ਨਾਲ ਦੁੱਖ ਦਲਿੱਦਰ ਜਾਂਦੇ।
ਸੇਵਕ ਕਿਤ ਕਰੇ ਹਿਤ ਸੇਵਾ,
ਕੁਝ ਸੇਵਾਦਾਰ ਅਜੇ ਉੱਥੇ ਰਹੇ ਹਨ ਜਿਨ੍ਹਾਂ ਨੂੰ ਸੇਵਾ ਦੀ ਲੋੜ ਹੈ।
ਹੈ ਸਮੀਪੀ ਜੇ ਗੁਰਦੇਵਾ,
ਜਿਹੜੇ ਗੁਰੂ ਸਾਹਿਬ ਦੇ ਨਿਕਟ ਵਰਤੀ ਸੇਵਕ ਹੋ ਰਹੇ ਹਨ।
ਸੂਪਕਾਰ ਕਰ ਤਿਆਰ ਹਾਰੇ,
ਲਾਂਗਰੀ ਸਿੱਖ ਪ੍ਰਸ਼ਾਦਾ ਲੈ ਕੇ ਆਏ ਹਨ।
ਸੁਨਾਵਨ ਖੜੋ ਅਗਾਰੇ,
ਲਾਂਗਰੀਆਂ ਨੇ ਪ੍ਰਸ਼ਾਦਾ ਤਿਆਰ ਕਰਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਲੰਗਰ ਤਿਆਰ ਹੈ ਛਕੋ।
ਆਏ ਸਨੇ ਕਰ ਥਾਰ ਮਜਹਰਾ,
ਮਹਾਰਾਜ ਦਾ ਹੁਕਮ ਹੋਇਆ, ਥਾਲੀ ਦੇ ਵਿੱਚ ਥਾਲ ਦੇ ਵਿੱਚ ਪਰੋਸ ਕੇ ਲਿਆਏ ਹਨ।
ਕੀਨ ਪਰੋਸਨ ਰੁਚਿਰ ਆਹਾਰਾ,
ਵਧੀਆ ਸੁੰਦਰ ਸਵਾਦਿਸ਼ਟ ਭੋਜਨ ਮਹਾਰਾਜ ਵਾਸਤੇ ਪਰੋਸਿਆ ਗਿਆ ਹੈ।
ਸ਼੍ਰੀ ਗੁਰ ਗੋਤਮ ਜਾਏ ਅਚਾਯੋ,
ਲਾਂਗਰੀ ਸਿੱਖਾਂ ਨੇ ਮਹਾਰਾਜ ਦੇ ਹੱਥ ਧੁਆ ਕੇ ਮਹਾਰਾਜ ਨੂੰ ਪ੍ਰਸ਼ਾਦਾ ਛਕਾਇਆ ਹੈ।
ਪਾਛੇ ਸਭ ਸਖੀਆਂ ਨੇ ਮੁਖ ਪਾਇਓ,
ਫਿਰ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਨੇ ਲੰਗਰ ਛਕਿਆ, ਫਿਰ ਸਾਰੇ ਸਿੱਖਾਂ ਨੇ ਜਿਹੜੇ ਉੱਥੇ ਸੇਵਾਦਾਰ ਪੰਚਾ ਰਹਿ ਗਏ ਸੀ ਉਹਨਾਂ ਨੇ ਵੀ ਛਕ।
ਹਾਂਜੀ,
ਉਹ ਰਾਤ ਬੀਤੀ ਹੈ 4 ਘੜੀਆਂ ਜਦੋਂ ਹੋ ਗਈ, ਰਾਤ ਦੇ ਕੋਈ 9-10 ਵੱਜਣ ਵਾਲੇ ਹੋ ਗਏ।
ਨਿਕਟ ਹੋਏ ਗੁਰਦਾਸ ਪੁਚਾਰੀ,
ਭਾਈ ਗੁਰਦਾਸ ਜੀ ਨੇ ਬੇਨਤੀ ਕੀਤੀ,
ਕਿਰਪਾਲ ਸਗਨ ਬਨ ਮਹਾ,
ਇਹ ਸੱਚੇ ਪਾਤਸ਼ਾਹ ਜੀ ਬੜਾ ਸੋਹਣਾ ਸੰਘਣਾ ਜੰਗਲ ਹੈ,
ਸਸਕਾਰ ਭੀਨ ਹੈ, ਪ੍ਰਵੇਸ਼ ਹੈ ਇਹਾਂ,
ਇੱਥੇ ਤਾਂ ਇੰਨੀ ਦਰਖਤਾਂ ਦੀ ਛਾਂ ਹੈ ਵੀ ਚੰਦਰਮਾ ਦੀਆਂ ਰਿਸ਼ਮਾਂ ਵੀ ਥੱਲੇ ਨਹੀਂ ਪਹੁੰਚਦੀਆਂ ਪਈਆਂ।
ਰਾਮ ਚੰਦ ਜੀ ਮਕਾਨਨ ਸੇਵਾ,
ਜਿਵੇਂ ਸ੍ਰੀ ਰਾਮ ਚੰਦਰ ਜੀ ਜੰਗਲ ਵਿੱਚ ਰਹਿ ਕੇ ਜਪ ਤਪ ਕਰਦੇ ਸਨ।
ਭਜੀ ਜਾਮਨੀ ਤੁਮਗਤ ਸੇਵਾ,
ਅੱਜ ਤੁਸੀਂ ਵੀ ਮਹਾਰਾਜ ਜੰਗਲ 'ਚ ਆਸਣ ਲਾ ਰਹੇ ਨੇ, ਕੀ ਲੀਲਾ ਰਚਾਈ ਹੈ, ਜੰਗਲ ਵਿੱਚ ਬਹਿ ਗਏ ਹੋ ਪਾਤਸ਼ਾਹ ਤੁਸੀਂ ਆ ਕੇ। ਮਹਾਰਾਜ ਜਿਵੇਂ ਆਪ ਚਾਹੁੰਦੇ ਸੀ ਨਾ ਵੀ ਬਿਲਕੁਲ ਇਕਾਂਤ, ਉਹੋ ਜਿਹੀ ਥਾਂ ਮਿਲ ਗਈ ਆਪਾਂ। ਉਸੇ ਤਰ੍ਹਾਂ ਦੀ ਇਸ ਥਾਂ ਮਹਾਰਾਜ ਜੀ ਆਪ ਜੀ ਨੇ ਜੋ ਤੁਹਾਡਾ ਫੁਰਨਾ ਸੀ ਉਦਾਂ ਦਾ ਹੀ ਬਣ ਗਿਆ।
ਹਾਂਜੀ,
ਇਹ ਪਰਮੇਸ਼ਰ ਨੇ ਹੀ ਤੁਹਾਡੇ ਵਾਸਤੇ ਥਾਂ ਚੁਣੀ ਹੈ ਮਹਾਰਾਜ। ਪਹਿਲਾਂ ਹੀ ਜਗ੍ਹਾ ਬਣੀ ਹੋਈ ਹੈ, ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਦਿਖੀ ਜਾਣੀ ਹੈ, ਇਹ ਤੁਹਾਨੂੰ ਮਹਾਰਾਜ ਅਕਾਲ ਪੁਰਖ ਨੇ ਹੀ ਇਹ ਜਗ੍ਹਾ ਦਿੱਤੀ ਹੈ। ਤੋ ਭਾਈ ਗੁਰਦਾਸ ਜੀ ਦੱਸ ਰਹੇ ਮਹਾਰਾਜ ਵਚਨ ਕਰਦੇ, ਇਸ ਤੋਂ ਬਾਅਦ ਮਹਾਰਾਜ ਸਿੱਖਾਂ ਨੂੰ ਉੱਥੋਂ ਵਿਦਾ ਕਰ ਦਿੱਤਾ। ਸਿਰਫ ਭਾਈ ਗੁਰਦਾਸ ਜੀ ਨੂੰ ਕੋਲ ਰਹਿਣ ਦੀ ਆਗਿਆ ਹੋਈ। ਫਿਰ ਅਗਲੇ ਦਿਨ ਸਾਰੀ ਤਿਆਰੀ, ਸਮੱਗਰੀ, ਕਾਗਜ਼, ਕਲਮਾਂ, ਦੁਆਤਾਂ, ਸਿਆਹੀ ਬਾਬਾ ਬੁੱਢਾ ਜੀ ਨੇ ਤਿਆਰ ਕਰਕੇ ਦਿੱਤੀ, ਕਲਮਾਂ ਘੜ ਕੇ ਦਿੱਤੀਆਂ, ਬੀੜ ਸਭ ਨੂੰ ਸੁੱਚੇ ਕਾਨੇ ਲਿਆ ਕੇ, ਅਤੇ ਫਿਰ ਉਹ ਕਲਮਾਂ ਦੇ ਨਾਲ ਭਾਈ ਗੁਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਕਲਮ ਦਾ ਸ਼ਾਹੀ ਦਾ ਟੋਭਾ ਲਾ ਕੇ ਦਿੱਤਾ ਵੀ ਪਹਿਲਾਂ ਤੁਸੀਂ ਮਹਾਰਾਜ ਮੂਲ ਮੰਤਰ ਲਿਖੋ। ਉਹ ਬੀੜ ਅੱਜ ਕੱਲ੍ਹ ਸ੍ਰੀ ਕਰਤਾਰਪੁਰ ਸਾਹਿਬ ਜਲੰਧਰ ਦੇ ਕੋਲ ਹੈ। तीरमल बाबा जी के परिवार को हर विसाखी को प्रकाश होता है। दर्शन करो जाके, पहला मूल मंत्र पंजवें पातशाह के हाथ का लिखा होया, अगे बाणी भाई गुरदास जी ने कलम नाल लिखी है, वो बीड़ किवें लिखी जानी है सारी कथा हुण अगे चलेगी। सो पंजवें पातशाह का शहीदी दिहाड़ा अगले आपां 17 तरीक तक मनाना है ना, उन्हें दिन एक कथा भाई रोज आके सुनिया करो, ये बेनती समा कढ़िया करो। कई बार असीं 1.25 लाख ही सजे होंगे तो इधर पोथी सुनाई जाने, तुसी आया करोगे ना तो भाई बड़ा आनंद बनेगा। तो कथा स्रोते तो बिना भी वक्ता कुछ नहीं कर सकता, ठीक है भी कामा कारा वाले हो घर भी सुनते हो, बड़ी कृपा महाराज की, पर जे इतने आके बैठोगे होर आनंद बनेगा। इतने भजन प्रवान करने, हे गोबिंद हे गोपाल हे दयाल।